ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕੁਚੱਜੀ ਅਮਾਵਨ ਡੋਸੜੀ ਹਉ ਕਿਉ ਸਹੁ ਰਾਵਣ ਜਾਉ ਜੀਉ ਇੱਕ ਦੂ ਇੱਕ ਚੜ੍ਹਦੀ ਆ ਕੌਣ ਜਾਣੈ ਮੇਰਾ ਨਾਉ ਜੀਉ ਮਨ ਕੁਚੱਜੀ ਅਮਾਵਨ ਡੋਸੜੇ ਹਉ ਕਿਉ ਸਹੁ ਰਾਵਣ ਜਾਉ ਜੀਉ ਇੱਕ ਦੂ ਇੱਕ ਚੜ੍ਹਦੀ ਆ ਕੌਣ ਜਾਣੈ ਮੇਰਾ ਨਾਉ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਮੁੱਖ ਵਾਕ ਬਖਸ਼ਿਆ ਹੈ, ਉਹ ਆਪ ਜੀ ਨੇ ਗੁਰੂ ਸਵਾਰੇ ਭਾਈ ਦਿਲਰਾਜ ਸਿੰਘ ਜੀ ਉਹਨਾਂ ਦੇ ਪਾਸੋਂ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਦਾ ਪਾਠ ਸਰਵਣ ਕੀਤਾ। ਅੱਜ ਦਾ ਮੁਬਾਰਕ ਹੁਕਮਨਾਮਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 762 'ਤੇ ਸੁਭਾਇਮਾਨ ਹੈ, ਜਿੱਥੇ ਆਪਾਂ ਅੱਜ ਸਤਿਗੁਰੂ ਜੀ ਦੇ ਬਖਸ਼ੇ ਹੋਏ ਮੁੱਖ ਵਾਕ ਦੀ ਆਵਾਜ਼ੇ ਦੀ ਵਿਚਾਰ ਕਰਨੀ ਹੈ। ਉੱਥੇ ਜੋ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ, ਮਾਤਾ ਗੁਜਰ ਕੌਰ ਜੀ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਉਸ ਸੰਬੰਧੀ ਵੀ ਆਪ ਜੀ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਨੀ। ਆਓ ਪਹਿਲਾਂ ਮੁੱਖ ਵਾਕ ਦੀ ਵਿਚਾਰ ਨਾਲ ਆਪਣਾ ਮਨ ਜੋੜੀਏ। ਸਾਰੇ ਹੀ ਪਹਿਲਾਂ ਹੁਕਮਨਾਮੇ ਦੀ ਵਿਚਾਰ ਤੋਂ ਸੰਗਤ ਜੀ ਗੁਰਫਤਿਹ ਦੀ ਸਾਂਝ ਕਰੀਏ ਜੀ, ਅਤੇ ਨਾਲ ਹੀ ਗੁਰੂ ਸਵਾਰੇ ਸਾਨੂੰ ਪਾਠ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੂਹੀ ਰਾਗ ਅੰਦਰ ਪਹਿਲੇ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇਹ ਪਾਵਨ ਬਾਣੀ ਹੈ। ਸੰਗਤ ਜੀ, ਇਸ ਬਾਣੀ ਦੇ ਨਾਲ ਸਤਿਗੁਰੂ ਜੀ ਨੇ ਕੁਚੱਜੀ, ਸੁਚੱਜੀ ਅਤੇ ਪੰਜਵੇਂ ਪਾਤਸ਼ਾਹ ਜੀ ਨੇ ਗੁਣਵੰਤੀ ਬਾਣੀ ਉਚਾਰਨ ਕੀਤੀ। ਸਤਿਗੁਰੂ ਜੀ ਚਾਹੁੰਦੇ ਆ ਕਿ ਸਾਡਾ ਜੀਵਨ ਸਚਿਆਰ ਹੋਵੇ। ਮਨੁੱਖ ਦਾ ਆਦਰਸ਼ਕ ਜੀਵਨ ਕੈਸਾ ਹੋਣਾ ਚਾਹੀਦਾ? ਆਪਾਂ ਰੋਜ਼ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਸਚਿਆਰ ਕਿਵੇਂ ਬਣੀਏ? ਤੇ ਜਵਾਬ ਮਿਲਦਾ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਰਜ਼ਾਈ ਕੀ ਹੈ? ਸਾਨੂੰ ਗੁਰਬਾਣੀ ਦੇ ਰਾਹੀਂ ਸਮਝ ਪੈਂਦੀ ਹੈ ਕਿ ਪਰਮਾਤਮਾ ਦਾ ਹੁਕਮ ਕੀ ਹੈ, ਕੁਚੱਜਾ ਜੀਵਨ ਕੀ ਹੈ, ਸੁਚੱਜਾ ਜੀਵਨ ਕੀ ਹੈ, ਗੁਣਵਾਨ ਜੀਵਨ ਕੀ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੱਸ ਰਹੇ ਨੇ ਅੱਜ ਉਹਨਾਂ ਜੀਵਾਂ ਦੀ ਹਾਲਤ ਜਿਨ੍ਹਾਂ ਨੇ ਕੁਚੱਜਾ ਜੀਵਨ ਜੀਵਿਆ। ਸਤਿਗੁਰੂ ਜੀ ਆਰੰਭਤਾ ਵਿੱਚ ਪਹਿਲਾਂ ਸੰਖੇਪ ਮੰਗਲ ਰਚਦੇ ਆ ਕਿ ਪਰਮਾਤਮਾ ਇੱਕ ਹੈ, ਉਹ ਹੋਂਦ ਵਾਲਾ ਹੈ, ਉਸਦਾ ਨਾਮ ਸੱਚਾ ਹੈ, ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮਨ ਕੁਚੱਜੀ ਅਮਾਵਨ ਡੋਸੜੇ ਹਾਂ ਕਿਉਂ ਸਹੋ ਰਾਵਣ ਜਾਓ ਜੀਓ।
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੱਸਦੇ ਨੇ ਮੰਜ ਮੈਂ ਕੁਚੱਜੀ ਭੈੜੇ ਚੱਜ ਵਾਲੀ ਭੈੜੇ ਆਚਾਰ ਵਾਲੀ ਅਮਾਵਨ ਡੋਫੜੈ ਸੰਗਤ ਜੀ ਕੀ ਸਮਾਏ ਨੇ, ਐਬ ਹੀ ਐਬ ਸਮਾਏ ਨੇ, ਐਬ ਹੀ ਐਬ, ਦੁੱਖ ਹੀ ਦੁੱਖ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਝੂਠ ਹੈ, ਨਿੰਦਾ ਹੈ, ਈਰਖਾ ਹੈ, ਦਵੈਸ਼ ਹੈ, ਇਹ ਸਾਰੇ ਹੀ ਔਗੁਣ ਭਰੇ ਪਏ ਨੇ। ਜਦੋਂ ਇਹ ਸਾਰੇ ਔਗੁਣ ਮੇਰੇ ਵਿੱਚ ਸਮਾਏ ਨੇ ਤੇ ਮੈਂ ਉਸ ਪਰਮਾਤਮਾ ਨੂੰ ਕਿਵੇਂ ਰਾਵਾਂ। ਹੋਂ ਕਿਉਂ ਸਹੁ ਰਾਵਣ ਜਾਓ ਜੀਓ, ਉਸ ਪਰਮਾਤਮਾ ਦਾ ਮਿਲਾਪ ਇਹਨਾਂ ਔਗਣਾਂ ਨਾਲ ਨਹੀਂ ਹੁੰਦਾ, ਕਿਉਂਕਿ ਇਹ ਔਗਣ ਤੇ ਰਸਤੇ ਵਿੱਚ ਰੁਕਾਵਟ ਨੇ ਜੀ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਇਹ ਤੇ ਗਲ ਵਿੱਚ ਫਾਈਆਂ ਪਈਆਂ ਨੇ, ਇਹਨਾਂ ਨੂੰ ਕੱਟਣ ਲਈ ਕੀ ਚਾਹੀਦਾ, ਜੇ ਗੁਣ ਹੋਣ ਤਾਂ ਕੱਟੀਆਂ ਨਾ ਸੇ ਭਾਈ ਸੇ ਵੀਰ। ਸਤਿਗੁਰੂ ਜੀ ਪਹਿਲੀ ਪੰਕਤੀ ਵਿੱਚ ਸਮਝਾ ਰਹੇ ਹਨ,
ਇੱਕ ਦੂ ਇੱਕ ਚੜ੍ਹਦੀ ਆ ਕੌਣ ਜਾਣੈ ਮੇਰਾ ਨਾਉ ਜੀਓ।
ਜਦੋਂ ਮੈਂ ਵੇਖਦਾ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੱਸਦੇ ਉਹਨਾਂ ਜੀਵ ਇਸਤਰੀਆਂ ਵੱਲ ਕਿ ਕਈਆਂ ਵਿੱਚ ਸੱਤ ਹੈ, ਸੰਤੋਖ ਹੈ, ਦਇਆ ਹੈ, ਧਰਮ ਹੈ, ਧੀਰਜ ਹੈ, ਪਰਉਪਕਾਰ ਹੈ, ਉਦਮ ਹੈ, ਅੰਮ੍ਰਿਤ ਵੇਲੇ ਦੀ ਸੰਭਾਲ ਹੈ, ਗੁਰੂ ਦਰਬਾਰ ਵਿੱਚ ਜੁੜ ਕੇ ਵਾਹਿਗੁਰੂ ਵਾਹਿਗੁਰੂ ਜਪਦੇ ਨੇ, ਉਹ ਗੁਣ ਤੇ ਮੇਰੇ ਵਿੱਚ ਇੱਕ ਵੀ ਨਹੀਂ ਹੈਗਾ। ਇੱਕ ਦੂ ਇੱਕ ਚੜ੍ਹਦੀਆਂ, ਬਾਕੀ ਜੀਵ ਇਸਤਰੀਆਂ ਮੇਰੇ ਨਾਲੋਂ ਚੰਗੀਆਂ ਨੇ, ਗੁਣਾਂ ਵਿੱਚ ਅੱਗੇ ਨੇ। ਇੱਕ ਦੂ ਇੱਕ ਚੜ੍ਹਦੀਆਂ ਕੌਣ ਜਾਣੇ ਮੇਰਾ ਨਾਉ ਜੀਓ, ਉਸ ਲਿਸਟ ਵਿੱਚ ਤੇ ਮੇਰਾ ਨਾਮ ਹੀ ਨਹੀਂ ਆਉਂਦਾ ਹੈ।
ਜਿਨੀ ਸਖੀ ਸਹੁਰਾਵਿਆ ਸੇ ਅੰਬੀ ਸ਼ਾਵੜੀਏ ਜੀਓ।
ਜਿਨ੍ਹਾਂ ਗੁਣਵਾਨ ਇਸਤਰੀਆਂ ਨੇ ਪਰਮਾਤਮਾ ਨੂੰ ਰਾਵਿਆ ਮਾਣਿਆ, ਉਹ ਅੰਬ ਦੀਆਂ ਛਾਵਾਂ ਮਾਣਦੀਆਂ ਨੇ, ਭਾਵ ਸੁੱਖ ਪ੍ਰਾਪਤ ਕਰਦੀਆਂ ਹਨ।
ਸੇ ਗੁਣ ਮੰਜ ਨਾ ਆਵਣੀ ਹਉ ਕਹਿ ਜੀ ਦੋਸ ਧਰਿਓ ਜੀਓ।
ਉਹ ਗੁਣ ਮੇਰੇ ਵਿੱਚ ਹੈਗੇ ਹੀ ਨਹੀਂ, ਨਾ ਨਿਮਰਤਾ ਹੈਗੀ ਹੈ, ਨਾ ਖਿਮਾ ਹੈਗੀ ਹੈ, ਨਾ ਮਿਠਾਸ ਹੈਗੀ ਹੈ। ਸੇ ਗੁਣ ਮੰਜ ਨਾ ਆਵਣੀ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਆ ਕਿ ਨਿਮਣ ਸੋ ਅੱਖਰ ਖਵਣ ਗੁਣ, ਜੇਬਾ ਮਣੀਆਂ ਮੰਤ, ਇਹ ਤਰੈ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ। ਨਾ ਮੇਰੇ ਵਿੱਚ ਨਿਮਰਤਾ, ਨਾ ਮੇਰੇ ਵਿੱਚ ਮਿਠਾਸ, ਨਾ ਖਿਮਾ। ਸੇ ਗੁਣ ਮੰਜ ਨਾ ਆਵਣੀ, ਮੈਂ ਫਿਰ ਹੁਣ ਦੋਸ਼ ਕਿਹਨੂੰ ਦੇਵਾਂ, ਇਹ ਤੇ ਮੇਰਾ ਆਪਣਾ ਦੋਸ਼ ਹੈ ਨਾ ਜੀ। ਦੱਦੈ ਦੋਸ਼ ਨਾ ਦਿਉ ਕਿੱਸੈ ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਣਾ। ਇੱਕ ਕੁਚੱਜੀ ਭੈੜੇ ਚੱਜ ਵਾਲੀ ਜੀਵ ਇਸਤਰੀ ਅੰਦਰ ਜੇ ਨਿਮਰਤਾ ਨਹੀਂ ਹੈ, ਖਿਮਾ ਨਹੀਂ ਹੈ, ਪਰਉਪਕਾਰ ਨਹੀਂ ਹੈ, ਉਦਮ ਨਹੀਂ ਹੈ, ਫਿਰ ਕਿਸੇ ਨੂੰ ਦੋਸ਼ ਨਾ ਦੇਵੇ। ਕਿਉਂਕਿ ਸੰਗਤ ਜੀ ਕਰਮਾਂ ਦੇ ਕਰਕੇ ਅਸੀਂ ਨੇੜੇ ਹੁੰਦੇ ਹਾਂ, ਕਰਮਾਂ ਕਰਕੇ ਦੂਰ ਹੁੰਦੇ ਹਾਂ। ਆਪਾਂ ਰੋਜ਼ ਪੜ੍ਹਦੇ ਹਾਂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਆਹ ਹੁਣ ਜਿਹੜੇ ਦਿਹਾੜੇ ਚੱਲਦੇ ਪਏ ਨੇ ਗੰਗੂ, ਉਹਦੇ ਕਰਮ ਕਿੰਨੇ ਭੈੜੇ ਆ, ਸੁੱਚਾ ਆਨੰਦ ਉਹਦੇ ਕਰਮ ਕਿੰਨੇ ਭੈੜੇ ਆ। ਸੰਗਤ ਜੀ ਇਹ ਕਹਿਣ ਮਾਤਰ ਨਹੀਂ ਹੈ, ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ, ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ आवो जाहो। गुरु नानक साहब जी समझा रहे ने कि ए मेरे कर्मां दा ही दोष है।
क्या गुण तेरे विथरा हौ क्या क्या किन्ना तेरा नाओ जियो।
ऐ परमात्मा जी मैं तेरे केड़े केड़े गुणा दा विस्थार करा विचार करा। तेरे गुण बेअंत ने तेरे कवन कवन गुण कह कह गावा। तू साहिब गुणी निदाना तुमरी महिमा भर न सको तू ठाकर ऊच भगवाना। तेरे गुण बेअंत आ जी ऊच अपार बेअंत स्वामी कौन जाने गुण तेरे। आपां पढ़दे हां जपजी साहिब विच के अंत ना सिफती कह ना अंत अंत ना करना दे ना अंत अंत ना वेखना सुन ना अंत अंत ना जापै क्या मन मंत अंत ना जापे कीता आकार अंत ना जापै पारावार। वाहिगुरु जी तुहाडे गुण बेअंत ने असी केड़ा केड़ा तुहाडा नाम लईए हौ क्या कि ना तेरा नाम जियो।
इकत टोल ना अंबड़ा हौ साधु कुरबाणा तेरा जाओ जियो।
ऐ गल समझन वाली है कि इन्हां टोल दे नाल पदार्था दे नाल वाहिगुरु जी तुहानू प्राप्त नहीं कीता जा सकता। जो वाहिगुरु ने सानू पदार्थ दिते ने धन संपत्ति दिती है जमीन जायदाद दिती है इन्हां पदार्था नाल वाहिगुरु नहीं मिलदा। पर असी तां उन्हां पदार्था नाल मन लाया जी। वाहिगुरु ने ये सारे पदार्थ दिते सन असी उस वाहिगुरु नूं भुला दिता ते परमात्मा दे दिते हुए पदार्था दे नाल मन ला लिया। सच्चे पातशाह जी कहंदे इन्हां नाल परमात्मा नहीं मिलदा। इक टटोलना अंबड़ा हौ साध कुरबाने तेरे जाऊ जियो। वाहिगुरु नूं मिलाप दा रस्ता यही है जो बाणी ने समझाया कि हौ कुरबाने जाऊ तिना कै लैन जो तेरा नाओ लैन जो तेरा नाओ तिना कै हौ साध कुरबाने जाऊ। सतगुरु जी समझा रहे हन
सोयना रूपा रंगूला मोती तै माणिक जियो।
ए सोयना रूपा चांदी जो भी परमात्मा ने पदार्थ दिते ने सोना दिता है चांदी दिती है मोती दिते ने माणिक दिते ने। सोयना रूपा रंगला मोती तै माणिक जियो। ये सारियां वस्तुआं वाहिगुरु ने बख्शिश कीतियां दित्तियां हन।
से वस्तु सह दित्तिया मैं तिन स्यों लाया चित जियो।
ये सारियां वस्तुआं सहो पति ने दित्तियां ने पर मैं इन्हां दे नाल अपना चित ला लिया। संगत जी याद करना चाहिदा सी दातार नूं जिन्ने दिता पर असी इन्हां दे नाल ही अपना मन ला लिया। बाणी समझाउंदी है देंदे थावों दित्ता चंगा। देण वाले नालों जिहड़ियां दित्तियां दातां ने ओह चंगियां लगदियां। मनमुख ऐसा जाणीए इह मनमुख दी निशानी आ कि असी इन्हां दातां दे नाल ही प्यार पा के बह गए। सच्चे पातशाह जी दस रहे ने सोइना रूपा रंगला मोती तै मानक जियो से वस्तु सह दित्तियां मैं तिन सो लाया चित जियो। मैं इन्हां दे नाल ही चित ला के बह गया। इन्हां ने नाल नहीं सी निभना जिन्हां बारे बाणी समझाउंदी सी अवर काज तेरे किते ना काम मिल साध संगत भज केवल नाम। बाणी ने समझाया इन्हां चीजां नाल मन नहीं लाउणा माया मोह सगल जग छाया कामन देख काम लुभाया सुत कंचन स्यों हेत वधाया सब किश अपना एक राम पराया। ए धन मेरा है ए पुत्र मेरे ने धियां मेरिया ने जमीन जायदाद मेरी है। नहीं संगत जी ए वाहिगुरु ने दातां दित्तियां सन इन्हां नाल मन नहीं सी लाउणा ए गुजरान सन। मन किहदे नाल जोड़ना सी परमात्मा दे नाम नाल। ਗੁਰੂ ਨਾਨਕ ਸਾਹਿਬ ਜੀ ਕੁਚੱਜੇ ਜੀਵਨ ਵਾਲੀ ਜੀਵ ਇਸਤਰੀ ਬਾਰੇ ਦੱਸ ਰਹੇ ਨੇ ਕਿ ਉਹ ਇਹਨਾਂ ਪਦਾਰਥਾਂ ਦੇ ਵਿੱਚ ਹੀ ਫਸ ਕੇ ਰਹਿ ਗਈ ਹੈ।
ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ।
ਇਹ ਮੰਦਰ ਜਿਹੜੇ ਸਾਡੇ ਮਕਾਨ ਬਣੇ ਨੇ ਮਿੱਟੀ ਦੇ, ਚੂਨੇ ਦੇ, ਗਾਰੇ ਦੇ, ਤਰ੍ਹਾਂ ਤਰ੍ਹਾਂ ਦੇ ਇਹਨਾਂ ਵਿੱਚ ਡੈਕੋਰੇਸ਼ਨ ਕੀਤੀ ਹੈ। ਮਨੁੱਖ ਨੇ ਪੱਥਰ ਹੀ ਇਕੱਠੇ ਕਰ ਛੱਡੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਮਝਾਉਂਦੇ ਨੇ ਜਿਹੜਾ ਕੰਮ ਕਰਨ ਵਾਸਤੇ ਆਇਆ ਉਹ ਨਹੀਂ ਕੀਤਾ। ਕੰਮ ਕੀ ਕਰਨਾ ਸੀ? ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ। ਸਰੰਜਾਮ ਲਾਗ ਇਸ ਕੰਮ ਦੇ ਵਿੱਚ ਲੱਗ, ਪਰ ਮੇਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕੁਚੱਜੇ ਜੀਵਨ ਵਾਲੇ ਜੀਵ ਇਸਤਰੀ ਬਾਰੇ ਦੱਸਦੇ ਆ ਉਹ ਕੀ ਕਰਦੀ ਆ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਇਹਨਾਂ ਨੂੰ ਹੀ ਆਪਣੀ ਰਾਸ ਬਣਾ ਲੈਂਦੇ, ਆਪਣੀ ਪੂਜੀ ਬਣਾ ਲੈਂਦੇ। ਸੰਗਤ ਜੀ ਛੋਟੇ ਹੁੰਦਿਆਂ ਬੀੜ ਬਾਬਾ ਬੁੱਢਾ ਸਾਹਿਬ ਦਰਸ਼ਨ ਕਰਨ ਵਾਸਤੇ ਜਾਈਦਾ ਸੀ ਤੇ ਲੰਗਰ ਹਾਲ ਵਿੱਚ ਬਾਣੀ ਦੀਆਂ ਪੰਕਤੀਆਂ ਲਿਖੀਆਂ ਹੁੰਦੀਆਂ, ਅੱਜ ਤੱਕ ਮਨ ਨੂੰ ਪ੍ਰੇਰਨਾ ਦਿੰਦੀਆਂ, ਉਹ ਇਹ ਪੰਕਤੀਆਂ ਸਨ ਕਿ ਵਣਜ ਕਰੋ ਵਣਜਾਰਿਓ, ਵੱਖਰ ਲਿਹੋ ਸੰਭਾਲ, ਤੈਸੀ ਵਫਤ ਵਸਾਈਏ ਜੈਸੀ ਨਿਭੇ ਨਾਲ। ਸੌਦਾ ਉਹ ਖਰੀਦਣਾ ਚਾਹੀਦਾ ਜਿਹੜਾ ਨਾਲ ਨਿਭੇ। ਤੇ ਨਾਲ ਕਿੰਨੇ ਜਾਣਾ ਜੀ? ਆਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਵਾਬ ਦਿੰਦੇ ਕਿ ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧੰਨ ਸਾਰ। ਪਰਮਾਤਮਾ ਦਾ ਨਾਮ ਸ੍ਰੇਸ਼ਟ ਧੰਨ ਹੈ, ਇਹਨੇ ਨਾਲ ਜਾਣਾ।
ਹਾਂ ਇਹਨੇ ਟੋਲੀ ਭੁੱਲੀ ਅਸ ਤਿਸਕੰਤ ਨਾ ਬੈਠੀ ਪਾਸ ਜੀਓ।
ਮੇਰੀ ਹਾਲਤ ਕੀ ਹੈ ਕਿ ਮੈਂ ਇਹਨਾਂ ਪਦਾਰਥਾਂ ਵਿੱਚ ਵਾਹਿਗੁਰੂ ਨੂੰ ਹੀ ਭੁਲਾ ਦਿੱਤਾ, ਉਸ ਕੰਤ ਦੇ ਨਾਲ ਕਦੀ ਨਾ ਬੈਠੀ, ਉਸ ਕੰਤ ਦੀਆਂ ਗੱਲਾਂ ਕਦੀ ਨਾ ਕੀਤੀਆਂ, ਉਹਦਾ ਸਿਮਰਨ ਕਦੀ ਨਾ ਕੀਤਾ ਜਿਹੜਾ ਵਾਰ ਵਾਰ ਮੇਰੇ ਪਾਤਸ਼ਾਹ ਜੀ ਚਿਤਾਰਦੇ ਸਨ ਕਿ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਿਮਰਨ ਤੋਂ ਵਿਹੂਣ ਰਹੀ ਸਾਰਾ ਜੀਵਨ ਅਜਾਈ ਗਵਾ ਦਿੱਤਾ ਹੈ।
ਅੰਬਰ ਕੂੰਜਾਂ ਕੁਰਲੀਆ ਬਗ ਬਹਿਠੇ ਆਏ ਜੀਓ।
ਅੰਬਰ ਆਕਾਸ਼ ਕੂੰਜਾਂ, ਜਿਹੜੀਆਂ ਕੂੰਜਾਂ ਨੇ ਕੁਰਲੀਆਂ, ਕੁਰਲ ਕੁਰਲ ਕਰਕੇ ਉੱਡ ਗਈਆਂ। ਸੰਗਤ ਜੀ ਜਿਹੜੇ ਚੰਗੇ ਗੁਣ ਸਨ ਉਹ ਅੰਦਰ ਨਹੀਂ ਰਹਿ ਗਏ। ਕੀ ਆ ਗਿਆ ਅੰਦਰ? ਬਗ ਬਹਿਠੇ ਆਏ ਜੀਓ, ਵਿਖਾਵਾ ਆ ਗਿਆ, ਪਖੰਡ ਆ ਗਿਆ। ਜੋ ਵੀ ਮੈਂ ਕੰਮ ਕਰਦਾ ਲੋਕਾਂ ਨੂੰ ਵਿਖਾਉਣ ਵਾਸਤੇ, ਪਖੰਡ ਕਰਨ ਲਈ, ਜਿਹੜੀ ਕੁਚੱਜੀ ਇਸਤਰੀ ਹੈ ਆਪਣੇ ਅੰਦਰੋਂ ਕੰਮ ਨਹੀਂ ਕਰਦੀ ਕਿ ਮੈਂ ਪਤੀ ਦੀ ਸੇਵਾ ਕਰਾਂ, ਉਹਨੂੰ ਪ੍ਰਸੰਨ ਕਰਾਂ। ਜੋ ਕੁਝ ਵੀ ਕਰਦੀ ਹੈ ਵਿਖਾਵੇ ਲਈ, ਪਖੰਡ ਲਈ ਕਰਦੀ ਹੈ। ਸੰਗਤ ਜੀ ਪਖੰਡ ਨੂੰ ਮੇਰੇ ਪਾਤਸ਼ਾਹ ਜੀ ਚੰਗਾ ਨਹੀਂ ਸਮਝਦੇ, ਵਿਖਾਵੇ ਨੂੰ ਚੰਗਾ ਨਹੀਂ ਸਮਝਦੇ। ਜਿਹੜਾ ਬਗਲਾ ਹੈ ਇਹ ਕਿਹਦਾ ਪ੍ਰਤੀਕ ਹੈ? ਵਿਖਾਵੇ ਦਾ, ਪਖੰਡ ਦਾ। ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ, ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀਅਨ। ਬਗਲੇ ਨਾ ਬਣੀਏ, ਵਿਖਾਵਾ ਨਾ ਕਰੀਏ, ਕੂੰਜਾਂ ਵਾਲਾ ਜੀਵਨ ਹੋਵੇ, ਸਚਿਆਰ ਜੀਵਨ ਹੋਵੇ। ਜਿਵੇਂ ਸੱਤ ਅੰਦਰ ਆ ਜਾਵੇ, ਸੰਤੋਖ ਆ ਜਾਵੇ, ਦਇਆ ਆ ਜਾਵੇ, ਧੀਰਜ ਆ ਜਾਵੇ, ਪਰਉਪਕਾਰ ਆ ਜਾਵੇ। ਕੁਚੱਜਾ ਜੀਵਨ ਨਹੀਂ ਚਾਹੀਦਾ, ਕੁਚੱਜੀ ਵਾਲਾ ਜੀਵਨ ਨਹੀਂ ਚਾਹੀਦਾ।
ਸਾ ਧਨ ਚੱਲੀ ਸਾਹੂਰੈ ਕਿਆ ਮੋਹ ਦੇਸੀ ਅੱਗੇ ਜਾਏ ਜੀਓ।
ਜਦੋਂ ਸਹੁਰੇ ਘਰ ਜਾਵੇਗੀ ਇਹ ਜੀਵ ਇਸਤਰੀ ਤੇ ਅੱਗੇ ਜਾ ਕੇ ਕਿਹੜਾ ਮੂੰਹ ਦਿਖਾਵੇਗੀ? ਇਹਨਾਂ ਬੁਰਾਈਆਂ ਨਾਲ ਸਹੁਰੇ ਘਰ ਵਿੱਚ ਸਤਿਕਾਰ ਨਹੀਂ ਮਿਲਣਾ। ਵਾਹਿਗੁਰੂ ਜੀ, ਜੇ ਕਿਸੇ ਅੰਦਰ ਕੁਚੱਜਾਪਨ ਹੈ, ਤੇ ਸਹੁਰੇ ਘਰ ਵਿੱਚ ਉਸ ਬੱਚੀ ਨੂੰ ਆਦਰ ਨਹੀਂ ਮਿਲਦਾ। ਜੇ ਸਾਡੇ ਵਿੱਚ ਵੀ ਐਬ ਨੇ, ਨਿੰਦਿਆ ਦਾ, ਚੁਗਲੀ ਦਾ, ਈਰਖਾ ਦਾ, ਤੇ ਪਰਮਾਤਮਾ ਪਤੀ ਦੀ ਦਰਗਾਹ ਵਿੱਚ ਸਾਨੂੰ ਸਤਿਕਾਰ ਨਹੀਂ ਮਿਲਣਾ। ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਹਨ,
ਸੁੱਤੀ ਸੁੱਤੀ ਝਾਲ ਥੀਆ ਭੁੱਲੀ ਵਾਟੜੀ ਆਸ ਜੀਓ।
ਇਸ ਤਰ੍ਹਾਂ ਮਾਇਆ ਦੀ ਮੋਹ ਵਿੱਚ ਸੁੱਤਿਆਂ ਸੁੱਤਿਆਂ ਸੰਗਤ ਜੀ ਝਾਲਾਂਗਾ ਆ ਗਿਆ, ਦਿਨ ਚੜ ਗਿਆ, ਚਿੱਟਾ ਦਿਨ ਚੜ ਗਿਆ, ਭਾਵ ਵਡੇਪਾ ਆ ਗਿਆ। ਆ ਸਾਡੇ ਵਾਲ ਵੀ ਚਿੱਟੇ ਹੋ ਗਏ, ਵਿਖਾਵਾ ਕਰਦੇ ਹਾਂ, ਮਾਇਆ ਦੀ ਮੋਹ ਵਿੱਚ ਸੁੱਤਿਆਂ ਹੋਏ ਹਾਂ। ਜਿਹੜੀ ਵਾਟ ਸੀ, ਜਿਹੜਾ ਰਸਤਾ ਸੀ, ਉਹਨੂੰ ਭੁੱਲ ਗਏ। ਜਿਹਦੇ ਬਾਰੇ ਬਾਣੀ ਸਮਝਾਉਂਦੀ ਸੀ ਕਿ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮਰੀਦਾ ਜੋਲੀਏ। ਜਿਹੜੇ ਰਸਤੇ ਤੇ ਗੁਰੂ ਨੇ ਦੱਸਿਆ ਸੀ ਤੁਰਨਾ ਹੈ, ਉਹਨੂੰ ਭੁੱਲ ਗਏ ਹਾਂ।
ਤੈ ਸਹ ਨਾਲੋ ਮੁਤੀ ਅਸ ਦੁੱਖਾਂ ਕੋ ਤਰਿਆਸ ਜੀਓ।
ਇਸ ਤਰੀਕੇ ਨਾਲ ਉਸ ਪਰਮਾਤਮਾ ਨਾਲੋਂ ਠੱਗੇ ਹੀ ਰਹਿ ਤੇ ਅੰਦਰ ਕਿੰਨੇ ਆ ਕੇ ਵਾਸਾ ਕਰ ਲਿਆ ਦੁੱਖਾਂ ਨੇ। ਤੈ ਸਹਿ ਨਾਲੋਂ ਮੁਤੀਅਸ ਦੁੱਖਾਂ ਕੋ ਤਰਿਆਸ ਜੀਓ।
ਤੁਦ ਗੁਣ ਮੈਂ ਸਭ ਅਵਗਣਾ ਇਕ ਨਾਨਕ ਕੀ ਅਰਦਾਸ ਜੀਓ।
ਗੁਰਬਾਣੀ ਤੋਂ ਸਦਕੇ ਜਾਈਏ, ਸਤਿਗੁਰੂ ਜੀ ਸਾਨੂੰ ਨਿਰਾਸ਼ ਨਹੀਂ ਕਰਦੇ। ਪਹਿਲਾਂ ਕੁਚੱਜਾ ਜੀਵਨ ਦੱਸਦੇ ਆ, ਫਿਰ ਉਹਦਾ ਸਲਿਊਸ਼ਨ ਕਰਦੇ ਨੇ, ਹੱਲ ਕਰਦੇ ਨੇ ਕਿ ਕੋਈ ਗੱਲ ਨਹੀਂ, ਜੇਕਰ ਕਿਸੇ ਦਾ ਕੁਚੱਜਾ ਜੀਵਨ ਸੀ, ਉਹ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਮੰਨੇ, ਸੱਚੇ ਪਾਤਸ਼ਾਹ ਜੀ ਅੰਤ ਵਾਲੀਆਂ ਪੰਗਤੀਆਂ, ਸੰਪੂਰਨਤਾ ਵਾਲੀਆਂ ਪੰਗਤੀਆਂ ਵਿੱਚ ਸਮਝਾਉਂਦੇ, ਤੁਤ ਗੁਣ ਪਰਮਾਤਮਾ ਜੀ ਤੁਹਾਡੇ ਵਿੱਚ ਸਾਰੇ ਹੀ ਗੁਣ ਨੇ, ਮੈਂ ਸਭ ਅਵਗੁਣਾ, ਮੈਂ ਅਵਗੁਣਾ ਨਾਲ ਭਰੀ ਹੋਈ ਹਾਂ। ਤੁਧ ਗੁਣ ਮੈਂ ਸਭ ਅਵਗੁਣਾ ਇੱਕ ਨਾਨਕ ਕੀ ਅਰਦਾਸ ਜੀਓ, ਇੱਕ ਮੇਰੀ ਅਰਦਾਸ ਸੁਣੋ ਜੀ।
ਸਭ ਰਾਤੀ ਸੋਹਾਗਣੀ ਮੈਂ ਡੋਹਾਗਣ ਕਾਈ ਰਾਤ ਜੀਓ।
ਸਾਰੀਆਂ ਜੀਵ ਇਸਤਰੀਆਂ ਸੁਹਾਗਣਾ ਨੇ ਤੁਹਾਡਾ ਮਿਲਾਪ ਦਾ ਆਨੰਦ ਮਾਣਦੀਆਂ। ਵਾਹਿਗੁਰੂ ਜੀ ਕਿਰਪਾ ਕਰੋ, ਮੈਨੂੰ ਵੀ ਆਪਣੇ ਮਿਲਾਪ ਦਾ ਆਨੰਦ ਬਖਸ਼ੋ, ਮੇਰੇ ਤੇ ਵੀ ਮਿਹਰ ਕਰੋ। ਤੁਸੀਂ ਬਖਸ਼ੰਦ ਪਿਤਾ ਹੋ, ਤੁਹਾਡੇ ਬਾਰੇ ਸੁਣਦੇ ਹਾਂ ਕਿ ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕਰ ਦੇਸਾ। ਸਾਡੇ ਵਿੱਚ ਔਗਣੀ ਔਗਣ ਨੇ, ਅਰਦਾਸ ਕਰਨੀ ਹੈ ਵਾਹਿਗੁਰੂ ਜੀ ਕਿਰਪਾ ਕਰੋ, ਇਹ ਕੂੰਜਾਂ ਅੰਬਰ ਕੂੰਜਾਂ ਕੁਰਲੀਆਂ, ਇਹ ਪਖੰਡ ਨਿਕਲ ਜਾਵੇ, ਵਿਖਾਵਾ ਨਿਕਲ ਜਾਵੇ, ਸਚਿਆਰ ਜੀਵਨ ਆ ਜਾਵੇ, ਸੁਚੱਜਾ ਜੀਵਨ ਆ ਜਾਵੇ, ਕੁਚੱਜਾਪਨ ਨਾ ਰਵੇ, ਸੁਚੱਜਾਪਨ ਆ ਜਾਵੇ। ਮੇਰੇ ਪਾਤਸ਼ਾਹ ਨੇ ਤਰਤੀਬ ਵੀ ਇਵੇਂ ਬਣਾਈ ਆ, ਕੁਚੱਜੀ ਸੁਚੱਜੀ ਤੇ ਗੁਣਵੰਤੀ। ਸੰਗਤ ਜੀ ਅੱਜ ਮੈਂ ਖਿਮਾ ਮੰਗਦਾ ਤੁਹਾਡੇ ਕੋਲੋਂ, ਕਿਉਂਕਿ ਮੈਂ ਸ਼ਬਦ ਦੀ ਵਿਚਾਰ ਵਧੇਰੇ ਨਹੀਂ ਕੀਤੀ, ਕੇਵਲ ਅੱਖਰੀ ਅਰਥ ਕੀਤੇ ਨੇ। ਉਹਦਾ ਕਾਰਨ ਹੈ ਕਿ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਦਿਹਾੜੇ ਚੱਲ ਰਹੇ ਆ ਜੀ। ਆਓ ਉਸ ਇਤਿਹਾਸ ਦੇ ਨਾਲ ਆਪਣਾ ਮਨ ਜੋੜੀਏ। ਸੁਰਤਾਂ ਕਰਕੇ ਆਪਾਂ ਇੱਥੇ ਬੈਠੇ ਰਹਿਣਾ, ਮੰਜੀ ਸਾਹਿਬ ਦੀਵਾਨ ਹਾਲ ਸਰੀਰ ਕਰਕੇ, ਪਰ ਸੁਰਤ ਨੂੰ ਲੈ ਚੱਲਣਾ ਜੀ ਆਨੰਦਪੁਰ ਸਾਹਿਬ, ਚਮਕੌਰ ਦੀ ਗੜੀ, ਸਰਹੰਦ ਦੇ ਉਸ ਸਥਾਨ ਤੇ। ਸੰਗਤ ਜੀ, ਕੱਲ੍ਹ ਵੀ ਆਪ ਜੀ ਨੇ ਗੁਰਮੁਖਾਂ ਕੋਲੋਂ ਸਰਵਣ ਕੀਤਾ ਕਿ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੇ ਨਾਲ ਸਰਸਾ ਦੇ ਕੰਢੇ ਤੇ ਵਿਛੜ ਜਾਂਦੇ ਆ। ਜਦੋਂ ਵਿਛੜਦੇ ਨੇ ਤੇ ਸਾਹਿਬਜ਼ਾਦੇ ਚੱਲਦਿਆਂ ਚੱਲਦਿਆਂ ਰਾਤ ਨੂੰ ਇੱਕ ਕੱਖਾਂ ਦੀ ਘੁੱਲੀ ਝੁੱਗੀ ਦਿਖਾਈ ਦਿੰਦੀ ਆ, ਉਹਦੇ ਚ ਇੱਕ ਦੀਵਾ ਜਗਦਾ। ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਹਿੰਦੇ ਮਾਂ ਦਾਦੀ ਮਾਂ ਉਹ ਅਗਲੇ ਪਾਸੇ ਰੋਸ਼ਨੀ ਦਿਖਾਈ ਦੇ ਰਹੀ ਆ। ਜਦੋਂ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੇ ਨਾਲ ਪਹੁੰਚਦੇ ਨੇ ਤੇ ਉਹ ਝੁੱਗੀ ਹੈ ਜੀ ਕੰਮੋ ਮਾਸ਼ਕੀ ਦੀ ਝੁੱਗੀ, ਉਸ ਕੁੰਮੇ ਮਾਸ਼ਕੀ ਦੀ ਝੁੱਗੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਰਾਤ ਨੂੰ ਰੈਣ ਬਸੇਰਾ ਕਰਦੇ। ਇੱਕ ਲਛਮੀ ਨਾਮ ਦੀ ਔਰਤ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਛਕਾਉਂਦੀ ਹੈ ਮਸਰਾਂ ਦੀ ਦਾਲ ਦੇ ਨਾਲ। ਸੰਗਤ ਜੀ, ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਾ ਸਾਲ ਹੀ ਇਹ ਕਿਤਾਬਾਂ ਵੰਡਦੀ ਹੈ, ਫ੍ਰੀ ਵੰਡਦੀ ਹੈ। ਕਦੀ ਸਮਾਂ ਲੈ ਕੇ ਜਿਹੜਾ ਵੀ ਨੇੜੇ ਦਾ ਗੁਰ ਅਸਥਾਨ ਹੈ ਉੱਥੋਂ ਲੈ ਕੇ ਆਪਣੇ ਬੱਚਿਆਂ ਨੂੰ ਇਹ ਕਿਤਾਬਾਂ ਜ਼ਰੂਰ ਪੜ੍ਹਾਓ ਜੀ। ਕਿਤਾਬਾਂ ਦਾ ਨਾਮ ਹੈ ਨਿੱਕੀਆਂ ਜਿੰਦਾਂ ਵੱਡੇ ਸਾਕੇ, ਸਾਕਾ ਚਮਕੌਰ, ਸ਼ਹੀਦਾਨੇ ਵਫਾ, ਗੰਜ ਸ਼ਹੀਦਾਂ, ਇੱਕ ਖੱਤ ਭਾਈ ਤਾਰੂ ਸਿੰਘ ਦੇ ਵਾਰਸ ਦੇ ਨਾਂ। ਇਹ ਸਾਰੀਆਂ ਕਿਤਾਬਾਂ ਸਾਹਿਬਜ਼ਾਦਿਆਂ ਨੂੰ ਸਮਰਪਿਤ ਆ ਜੀ। ਅਤੇ ਤੁਹਾਡੀ ਸੰਸਥਾ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਇਹਨੂੰ ਵੰਡਦੀ ਹੈ, ਮੈਂ ਬੇਨਤੀ ਕਰਾਂਗਾ ਜਿਹੜਾ ਵੀ ਨੇੜੇ ਦਾ ਗੁਰ ਅਸਥਾਨ ਹੈ ਉੱਥੋਂ ਲੈ ਕੇ ਆਪਣੇ ਬੱਚਿਆਂ ਨੂੰ ਇਹ ਕਿਤਾਬਾਂ ਜ਼ਰੂਰ ਪੜ੍ਹਾਓ। ਸੰਗਤ ਜੀ, ਰਾਤ ਪਈ ਹੈ, ਸਾਹਿਬਜ਼ਾਦੇ ਉਸ ਕੁੰਮੇ ਮਾਸ਼ਕੀ ਦੇ ਕੋਲ ਰਾਤ ਨੂੰ ਰਹਿਣ ਬਸੇਰਾ ਕਰਦੇ। ਭਾਵੇਂ ਉਹਦੀ ਕੱਖਾਂ ਦੀ ਝੁੱਗੀ ਸੀ ਪਰ ਉਹਦਾ ਦਿਲ ਬੜਾ ਵੱਡਾ ਸੀ। ਕਹਿਣ ਲੱਗਾ, ਮਾਤਾ ਜੀ, ਭਾਵੇਂ ਮੇਰੇ ਕੋਲ ਇਹੀ ਕੁਝ ਹੈ ਪਰ ਤੁਸੀਂ ਕਿਰਪਾ ਕਰੋ ਮੇਰੀ ਇਸ ਕੱਖਾਂ ਦੀ ਝੁੱਗੀ ਨੂੰ ਭਾਗ ਲਾਓ। ਉੱਥੇ ਸਾਹਿਬਜ਼ਾਦੇ ਰੁਕਦੇ ਆ। ਅਗਲਾ ਦਿਨ ਚੜ੍ਹਦਾ ਤੇ ਗੰਗੂ ਰਸੋਈਆ ਜਿਹੜਾ ਸਾਹਿਬਜ਼ਾਦਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਮਾਤਾ ਜੀ ਨੂੰ ਜਾਣਦਾ ਸੀ ਕਿਉਂਕਿ ਰਸੋਈਆ ਸੀ, ਕਹਿਣ ਲੱਗਾ, ਮਾਤਾ ਜੀ ਮੇਰਾ ਪਿੰਡ ਨੇੜੇ ਹੀ ਹੈ ਇੱਥੋਂ ਖੇੜੀ, ਚਲੋ ਮੇਰੇ ਨਾਲ ਮੇਰੇ ਪਿੰਡ ਦੇ ਵਿੱਚ। ਅੱਲਾ ਜਾਰਖਾਂ ਜੋਗੀ ਨੇ ਲਿਖਿਆ ਕਿ ਗੰਗੂ ਰਸੋਈਏ ਨੇ ਦੇਖਾ ਜੋ ਇੱਜ਼ਤ ਰਾਬ, ਮਾਤਾ ਕੇ ਸਤਿਗੁਰੂ ਉਸਨੇ ਕੀਆ ਜੇ ਖਿਤਾਬ, ਗਾਉ ਮੇਰਾ ਕਰੀਬ ਹੈ ਚਲੀਏ ਵਹਾਂ ਜਨਾਬ, ਬਾਂਗੇ ਉਠਾ ਕੇ ਆਈਏ ਪਿੱਛੇ ਮੇਰੇ ਸ਼ਤਾਬ, ਖੇੜੀ ਮੇ ਜਾ ਬਿਰਾਜੇ ਜੇ ਅਲ ਕਿੱਸਾ ਸ਼ਾਮ ਕੋ, ਕੋਠਾ ਬ੍ਰਾਹਮਣ ਨੇ ਦੀਆ ਇੱਕ ਕਿਆਮ ਕੋ। ਇੱਕ ਕੱਚਾ ਕੋਠਾ ਗੰਗੂ ਬ੍ਰਾਹਮਣ ਨੇ ਮਾਤਾ ਜੀ ਨੂੰ ਟਿਕਾਣਾ ਕਰਨ ਦੇ ਲਈ ਦੇ ਦਿੱਤਾ। ਦਿਨ ਭਰ ਕੀ ਦੌੜ ਧੂਪ ਕੇ ਸਭ ਕੋ ਤਕਾਣ ਥਾ, ਸਾਰਾ ਦਿਨ ਚੱਲਦੇ ਰਹੇ ਸਨ ਸਾਹਿਬਜ਼ਾਦੇ ਤੇ ਮਾਤਾ ਜੀ ਥੱਕ ਗਏ ਸਨ। ਥੱਕਣ ਕਰਕੇ ਅੱਲਾ ਜਾਰਖਾਂ ਜੋਗੀ ਲਿਖਦਾ, ਦਿਨ ਭਰ ਕੀ ਦੌੜ ਧੂਪ ਕੇ ਸਭ ਕੋ ਤਕਾਣ ਥਾ, ਮਹਿਫੂਜ ਹਰ ਜਗ੍ਹਾ ਸੇ ਬਜ਼ਹਾਰ ਮਕਾਨ ਥਾ। ਉਹ ਮਕਾਨ ਸੁਰੱਖਿਅਤ ਸੀ, ਕਿਉਂ ਸੁਰੱਖਿਅਤ ਸੀ, ਬਰਸੋਂ ਜਿਸੇ ਖਿਲਾਇਆ ਵੋ ਮੇਜ਼ਬਾਨ ਥਾ, ਜਿਹੜਾ ਕਈ ਸਾਲ ਅਨੰਦਪੁਰ ਸਾਹਿਬ ਵਿੱਚ ਖਾਂਦਾ ਰਿਹਾ ਗੁਰੂ ਕਾ ਪ੍ਰਸ਼ਾਦਾ, ਉਹ ਪ੍ਰਾਹੁਣਾਚਾਰੀ ਕਰਨ ਵਾਲਾ ਸੀ। ਬਰਸੋਂ ਜਿਸੇ ਖਿਲਾਇਆ ਵੋ ਮੇਜ਼ਬਾਨ ਥਾ, ਖਤਰੋ ਕਾ ਇਸ ਵਜ੍ਹਾ ਸੇ ਨਹੀਂ ਵਹਿਮੋ ਗੁਮਾਨ ਥਾ, ਨੌਕਰ ਕਾ ਘਰ ਸਮਝ ਕੇ ਵੋ ਬੇਫਿਕਰ ਸੋ ਗਏ, ਲੱਗ ਕਰ ਗਲੇ ਸੇ ਦਾਦੀ ਕੇ ਸ਼ਹਿਜ਼ਾਦੇ ਸੋ ਗਏ। ਆਪਣੇ ਨੌਕਰ ਦਾ ਜੋ ਘਰ ਸੀ ਜੀ, ਸੌ ਜਾਂਦੇ ਆ ਸਾਹਿਬਜ਼ਾਦੇ, ਮਾਤਾ ਜੀ ਸੌ ਜਾਂਦੇ ਆ। ਮਾਤਾ ਕੇ ਸਾਥ ਡੱਬਾ ਥਾ ਇੱਕ ਜੇਵਰਾਤ ਕਾ, ਮਾਤਾ ਦੇ ਕੋਲ ਇੱਕ ਮੋਹਰਾਂ ਦੀ ਖੁਰਜੀ ਸੀ, ਲਲਚਾਹ ਜਿਸੇ ਥਾ ਦੇਖ ਕੇ ਜੀ ਬਦ ਸਫਾਤ ਕਾ, ਜਿਸ ਨੂੰ ਦੇਖ ਕੇ ਗੰਗੂ ਦਾ ਮਨ ਲਾਲਚ ਵਿੱਚ ਆਇਆ, ਹਲਕਾਇਆ ਕੁੱਤਾ ਉਹਦੇ ਅੰਦਰ ਕੁੱਦਿਆ ਲਾਲਚ ਦਾ ਕੁੱਤਾ, ਲਲਚਾ ਜਿਸੇ ਥਾ ਦੇਖ ਕੇ ਜੀ ਬਦ ਸਫਾਤ ਕਾ, ਦਿਲ ਮੇ ਕੀਆ ਨਾ ਕਛ ਖੌਫ ਆਕਾ ਕੀ ਮਾਤ ਕਾ, ਮੋਰੋਂ ਕਾ ਬਦਰਾ ਉਹ ਡੱਬਾ ਉਡਾ ਗਿਆ, ਧੋਖੇ ਸੇ ਬ੍ਰਾਹਮਣ ਵੋ ਖਜ਼ਾਨਾ ਚੁਰਾ ਗਿਆ। ਉਹ ਖਜ਼ਾਨਾ ਮਾਤਾ ਜੀ ਦਾ ਚੋਰੀ ਕਰਕੇ ਲੈ ਗਿਆ।
ਜਦੋਂ ਚੋਰੀ ਕਰਦਾ ਘਰੇ ਬੁਲਾ ਕੇ ਫਿਰ ਜੋਗੀ ਜੀ ਨੂੰ ਲਿਖਣਾ ਪਿਆ, ਕਹਿੰਦਾ ਬਦ ਜਾਤ। ਕੀ ਲਿਖਿਆ ਜੀ? ਬਦ ਜਾਤ। ਜਾਤ ਤੇ ਹੁਣ ਗੰਗੂ ਦੀ ਉੱਚੀ ਆ ਜੀ, ਬ੍ਰਾਹਮਣ ਆ, ਪਰ ਕਰਮ ਭੈੜੇ ਕੀਤੇ, ਇਸ ਕਰਕੇ ਲਿਖਣਾ ਪਿਆ। ਮੇਰੇ ਗੁਰੂ ਰਾਮਦਾਸ ਜੀ ਵੀ ਕਹਿੰਦੇ ਜਿਹੜੇ ਕਰਮ ਚੰਗੇ ਨਹੀਂ ਕਰਦੇ, ਖਸਮ ਵਿਸਾਰੇ ਤੇ ਕਮਜ਼ਾਤ, ਨਾਨਕ ਨਾਵੈ ਬਾਜ ਸਨਾਤ। ਬਦ ਜਾਤ ਬਦ ਸਫਾਤ ਵੋ ਗੰਗੂ ਨਮਕ ਹਰਾਮ, ਟੁਕੜੋ ਕੇ ਸਤਿਗੁਰੂ ਕੇ ਜੋ ਪਲਤਾ ਰਹਾ ਮੁਦਾਮ, ਕਰ ਲੈ ਕੇ ਸ਼ਹਿਜਾਦੋ ਕੋ ਆਇਆ ਜੋ ਬਦ ਲਗਾਮ, ਥਾ ਜਰ ਕੇ ਲੁੱਟਨੇ ਕੋ ਕੀਆ ਜੇ ਸਭ ਇੰਤਜ਼ਾਮ। ਆ ਸਾਰਾ ਕੁਝ ਕਾਹਦੇ ਲਈ ਕੀਤਾ? ਪੈਸੇ ਲੁੱਟਣ ਲਈ। ਹੁਣ ਦੁਨੀਆਂ ਮੈਂ ਆਪਣੇ ਨਾਮ ਕੋ ਬਦਨਾਮ ਕਰ ਗਿਆ, ਦੁਸ਼ਮਣ ਵੀ ਜੋ ਨਾ ਕਰਤਾ ਵੋ ਜੇ ਕਾਮ ਕਰ ਗਿਆ। ਅੱਜ ਆਪਾਂ ਗੰਗੂ ਨੂੰ ਕੋਈ ਸਤਿਕਾਰ ਨਾ ਨਹੀਂ ਬੁਲਾਉਂਦੇ ਜੀ। ਦੁਨੀਆਂ ਮੈਂ ਆਪਣੇ ਨਾਮ ਕੋ ਬਦਨਾਮ ਕਰ ਗਿਆ, ਦੁਸ਼ਮਣ ਵੀ ਜੋ ਨਾ ਕਰਦਾ ਵੋ ਜੇ ਕਾਮ ਕਰ ਗਿਆ। ਇਹ ਕੰਮ ਤੇ ਕੋਈ ਦੁਸ਼ਮਣ ਨਹੀਂ ਕਰਦਾ ਜੋ ਗੰਗੂ ਨੇ ਕੀਤਾ। ਅਲ ਕਿੱਸਾ, ਜਬ ਸਵੇਰ ਕੋ ਜਾਗੀ ਗੁਰੂ ਕੀ ਮਾਂ। ਜਦੋਂ ਸਵੇਰ ਹੋਇਆ, ਮਾਤਾ ਜੀ ਨੇ ਵੇਖਿਆ ਰੱਖੇ ਹੋਏ ਖਜ਼ਾਨੇ ਕਾ ਪਾਇਆ ਨਾ ਕੁਛ ਨਿਸ਼ਾਨ, ਗੰਗੂ ਸੇ ਬੋਲੀ ਲੇਤਾ ਹੈ ਕਿਉਂ ਸਬਰ ਬੇਕਸਾ, ਜਰ ਲੈ ਗਿਆ ਉਡਾ ਕੇ ਤੂੰ ਐ ਜਿਸ ਤਰੂ ਕਹਾਂ। ਐ ਭੈੜੇ, ਤੂੰ ਪੈਸੇ ਕਿਉਂ ਚੁਰਾਏ ਆ, ਕਿਉਂ ਮਾਇਆ ਚੁਰਾਈ ਆ? ਗੰਗੂ ਤੂੰ ਮੰਗ ਕੇ ਲੈ ਲੈਂਦਾ, ਮੈਂ ਤੈਨੂੰ ਆਨੰਦਪੁਰ ਸਾਹਿਬ ਵੀ ਦਿੰਦੀ ਸਾਂ, ਜੇ ਤੂੰ ਇੱਥੇ ਵੀ ਮੰਗਦਾ ਤੇ ਮੈਂ ਤੈਨੂੰ ਦੇ ਦਿੰਦੀ, ਕਿਉਂ ਚੋਰੀ ਕੀਤੀ ਆ? ਮਾਤਾ ਜੀ ਦਾ ਉਪਦੇਸ਼ ਜਦੋਂ ਸੁਣਦਾ ਹੈ, ਉਪਦੇਸ਼ ਮਾਤ ਗੁਜਰੀ ਕਾ ਸੁਣ ਕਰ ਵੋ ਬੇਹਿਆ, ਸ਼ਰਮਿੰਦਾ ਹੋਣੇ ਕੀ ਜਗ੍ਹਾ ਚਲਾਣੇ ਲੱਗ ਗਿਆ। ਚਾਹੀਦਾ ਤੇ ਸ਼ਰਮਸ਼ਾਰ ਹੋਣਾ ਸੀ, ਮੈਂ ਗਲਤੀ ਕੀਤੀ ਆ, ਸ਼ਰਮਿੰਦਾ ਨਹੀਂ ਹੋਇਆ, ਉੱਚੀ ਉੱਚੀ ਬੋਲਣ ਲੱਗ ਪਿਆ। ਸ਼ਰਮਿੰਦਾ ਹੋਣੇ ਕੀ ਜਗ੍ਹਾ ਚਲਾਣੇ ਲੱਗ ਗਿਆ, ਬਗਤਾ ਥਾ ਜ਼ੋਰ ਜ਼ੋਰ ਸੇ ਦੇਖੋ ਗਜ਼ਬ ਹੈ ਕਿਆ, ਤੁਮਕੋ ਪਨਾਹ ਦੇਣੇ ਕੀ ਕਿਆ ਥੀ ਜਹੀ ਜਜ਼ਾ। ਕਹਿੰਦਾ ਮੈਂ ਤੁਹਾਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ, ਤੁਸੀਂ ਮੈਨੂੰ ਚੋਰ ਕਹਿੰਦੇ ਹੋ। ਤੁਮਕੋ ਪਨਾਹ ਦੇਣੇ ਕੀ ਕਿਆ ਥੀ ਜਹੀ ਜਜ਼ਾ, ਫਿਰਤੇ ਹੋਏ ਛਪਾਏ ਖੁਦ ਕੋ ਨਵਾਬ ਸੇ, ਕਹਤੇ ਹੋ ਚੋਰ ਮੁਝਕੋ ਫਿਰ ਕਿਸ ਹਿਸਾਬ ਸੇ। ਚੁੱਪ ਚਾਪ ਘਰ ਸੇ ਚੱਲਦੀ ਆ ਵੋ ਨਮਕ ਹਰਾਮ, ਪਹੁੰਚਾ ਜਿਸ ਜਗ੍ਹਾ ਪੇ ਮਰਿੰਡਾ ਥਾ ਉਸਕਾ ਨਾਮ। ਮਰਿੰਡੇ ਚਲਾ ਗਿਆ, ਸਿਪਾਹੀਆਂ ਨੂੰ ਜਾ ਕੇ ਕਹਿੰਦਾ ਜਿਸ ਗੁਰੂ ਗੋਬਿੰਦ ਸਿੰਘ ਜੀ ਨੂੰ ਤੁਸੀਂ ਲੱਭਦੇ ਫਿਰਦੇ ਹੋ, ਉਹਨਾਂ ਦੇ ਮਾਤਾ ਜੀ ਤੇ ਉਹਨਾਂ ਦੇ ਬੱਚੇ ਮੇਰੇ ਘਰੇ ਆ। ਸਤ ਸੰਗਤ ਜੀ, ਮੈਂ ਸੰਖੇਪ ਕਰਾਂ, ਉੱਥੋਂ ਜਾਨੀ ਖਾਂ ਮਾਨੀ ਖਾਂ ਦੋ ਸਿਪਾਹੀ ਫੜਨ ਵਾਸਤੇ ਆ ਗਏ, ਸਾਹਿਬਜ਼ਾਦਿਆਂ ਨੂੰ ਫੜ ਕੇ, ਮਾਤਾ ਜੀ ਨੂੰ ਫੜ ਕੇ ਲੈ ਗਏ ਨੇ ਮਰਿੰਡੇ। ਮਰਿੰਡੇ ਕੀ ਹੋਇਆ ਉਹਨੂੰ ਮੈਂ ਛੱਡਦਾ ਹਾਂ, ਕਿਉਂਕਿ ਉਹ ਦਿਨ ਸੰਗਤ ਜੀ ਗੁਜ਼ਰ ਚੁੱਕਾ ਹੈ। ਸਾਹਿਬਜ਼ਾਦਿਆਂ ਨੂੰ ਫੜ ਕੇ ਲੈ ਜਾਂਦੇ ਆ ਸਰਹੰਦ ਠੰਡੇ ਬੁਰਜ ਦੇ ਵਿੱਚ। ਉਹ ਬੁਰਜ ਜਿਹੜਾ ਗਰਮੀ ਦੇ ਵਿੱਚ ਵੀ ਠੰਡ ਦਾ ਅਹਿਸਾਸ ਕਰਾਉਂਦਾ, ਬਾਬਾ ਜ਼ੋਰਾਵਰ ਸਿੰਘ ਨੂੰ, ਬਾਬਾ ਫਤਿਹ ਸਿੰਘ ਜੀ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਉਹਦੇ ਵਿੱਚ ਰੱਖਿਆ ਗਿਆ। ਸਤ ਸੰਗਤ ਜੀ, ਅੱਜ ਤੇ ਆਪਾਂ ਵੇਖੋ ਆ ਜੈਕਟਾਂ ਪਾਈਆਂ ਨੇ, ਲੋਈਆਂ ਲਈਆਂ ਨੇ, ਕੰਬਲ ਲਏ ਨੇ, ਕਦੀ ਮਹਿਸੂਸ ਕਰੋ ਜੀ ਉਹਨਾਂ ਰਾਤਾਂ ਨੂੰ। ਸਾਹਿਬਜ਼ਾਦਿਆਂ ਦੇ ਇਤਿਹਾਸ ਕਹਿੰਦਾ ਆ ਨੱਕ ਦੀਆਂ ਕਰੂੰਬਲੀਆਂ ਨੀਲੀਆਂ ਹੋ ਗਈਆਂ ਠੰਡ ਨਾਲ, ਇਹ ਜਿਹੜੇ ਬੋਲਿਆ ਨਾ ਜੀ ਇਹ ਵੀ ਨੀਲੇ ਹੋ ਗਏ, ਇੰਨੀ ਠੰਡ ਸੀ। ਫਿਰ ਵਜ਼ੀਰ ਖਾਂ ਪਾਪੀ ਨੇ ਕਿਹਾ ਇਹਨਾਂ ਨੂੰ ਖਾਣਾ ਨਹੀਂ ਦੇਣਾ। ਸੰਗਤ ਜੀ ਆ ਦਿਨਿਆਂ ਜੀ ਯਾਦ ਕਰੀਏ ਧੰਨ ਮੋਤੀ ਰਾਮ ਜੀ ਨੂੰ, ਬਾਬਾ ਮੋਤੀ ਰਾਮ ਜੀ ਨੂੰ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਪਤਾ ਹੈ ਜੇ ਮੈਂ ਇਹ ਸੇਵਾ ਕੀਤੀ
ਤੇ ਮੈਨੂੰ ਜ਼ਾਲਮਾਂ ਨੇ ਬਖਸ਼ਣਾ ਨਹੀਂ ਆ। ਉਹਨਾਂ ਦੀ ਘਰਵਾਲੀ ਧੰਨ, ਉਹਨਾਂ ਦਾ ਪੁੱਤਰ ਧੰਨ, ਉਹਨਾਂ ਦੀ ਮਾਤਾ ਧੰਨ, ਜਿਨ੍ਹਾਂ ਸਾਰਿਆਂ ਨੇ ਕਿਹਾ ਕਿ ਸੁਣ ਸੇਵਾ ਦਾ ਮੌਕਾ ਜੇ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਸੇਵਾ ਉਹ ਸਫਲ ਹੈ ਜਦੋਂ ਸਤਿਗੁਰੂ ਦਾ ਮਨ ਮੰਨ ਜਾਵੇ ਕਿ ਆਹ ਸੇਵਾ ਕਰਨੀ ਚਾਹੀਦੀ ਆ। ਮਾਤਾ ਜੀ, ਸੰਗਤ ਜੀ, ਮੋਤੀ ਰਾਮ ਦੇ ਘਰ ਵਾਲਿਆਂ ਨੇ ਮਾਤਾ ਜੀ ਨੇ ਕਿਹਾ ਕਿ ਆਹ ਮੌਕਾ ਜੇ ਗੁਰ ਸੇਵਾ ਤੇ ਭਗਤ ਕਰਾਈ ਤਬ ਇਹ ਮਾਨਸ ਦੇਹੀ ਪਾਈ। ਮੋਤੀ ਰਾਮ ਮਹਿਰਾ ਸੰਗਤ ਜੀ ਸਾਹਿਬਜ਼ਾਦਿਆਂ ਨੂੰ ਗਰਮ ਦੁੱਧ ਪਿਆਉਂਦਾ ਰਿਹਾ, ਉਹਨਾਂ ਦੀ ਕੁਰਬਾਨੀ ਨੂੰ ਨਮਸਕਾਰ ਬਾਰੰਬਾਰ। ਖਾਲਸਾ ਪੰਥ ਕਦੀ ਉਹਨਾਂ ਦਾ ਦੇਣ ਨਹੀਂ ਦੇ ਸਕਦਾ। ਆਓ ਉਹਨਾਂ ਨੂੰ ਯਾਦ ਕਰ ਹੀ ਲੈਂਦੇ ਹਾਂ ਜੀ। ਧੰਨ ਮੋਤੀ ਜਿਨ ਪੁੰਨ ਕਮਾਇਆ, ਧੰਨ ਮੋਤੀ ਜਿਨ ਪੁੰਨ ਕਮਾਇਆ, ਗੁਰਲਾਲਾਂ ਤਾਈ ਦੁੱਧ ਪਿਆਇਆ, ਗੁਰਲਾਲਾਂ ਤਾਈ ਦੁੱਧ ਪਿਆਇਆ, ਗੁਰੂ ਦੇ ਲਾਲਾ ਨੂੰ ਮੋਤੀ ਰਾਮ ਮਹਿਰਾ ਸੰਗਤ ਜੀ ਤਿੰਨੋਂ ਦਿਨ ਹੀ ਦੁੱਧ ਪਿਆਉਂਦਾ ਰਿਹਾ। ਜਦੋਂ ਬਾਅਦ ਵਿੱਚ ਪਤਾ ਲੱਗਿਆ ਵਜ਼ੀਰ ਖਾਂ ਪਾਪੀ ਨੂੰ ਸਾਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ। ਸੰਗਤ ਜੀ, ਪਹਿਲੇ ਦਿਨ ਦੀ ਪੇਸ਼ੀ ਹੁੰਦੀ ਕੱਲ ਆਪ ਜੀ ਨੇ ਸੁਣਿਆ, ਦੂਜੇ ਦਿਨ ਦੀ ਪੇਸ਼ੀ ਹੁੰਦੀ ਆਪ ਜੀ ਨੇ ਸੁਣੀ, ਅੱਜ ਤੀਸਰੇ ਦਿਨ ਦੀ ਪੇਸ਼ੀ ਹੈ। ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਕੋਲੋਂ ਆਗਿਆ ਲੈ ਕੇ ਜਦੋਂ ਚੱਲਦੇ ਆ ਤੇ ਵਜ਼ੀਰ ਖਾਂ ਦੀ ਕਚਹਿਰੀ ਦੇ ਵਿੱਚ ਸੁੱਚਾਨੰਦ ਪਾਪੀ ਹੈ, ਬਾਕੀ ਅਹਿਲਕਾਰ ਨੇ ਇੰਨੀ ਚੜ੍ਹਦੀ ਕਲਾ ਦੇ ਨਾਲ ਜਾ ਕੇ ਸਾਹਿਬਜ਼ਾਦੇ ਫਤਿਹ ਬੁਲਾਉਂਦੇ ਆ। ਇਹ ਵੀ ਪਤਾ ਹੈ ਕਿ ਇਹਨਾਂ ਨੇ ਸਾਡੀ ਫਤਿਹ ਦਾ ਜਵਾਬ ਨਹੀਂ ਦੇਣਾ। ਸੁਣੋ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇੱਕ ਦੂਜੇ ਨੂੰ ਇਸ ਤਰ੍ਹਾਂ ਫਤਿਹ ਬੁਲਾਉਂਦੇ ਆ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁੱਚਾਨੰਦ ਪਾਪੀ ਕਹਿੰਦਾ ਇਹ ਤੁਹਾਡੇ ਪਿਤਾ ਦਾ ਦਰਬਾਰ ਨਹੀਂ, ਇੱਥੇ ਝੁੱਕ ਕੇ ਸਲਾਮ ਕਰੋ। ਵਾਰਤਾਲਾਪ ਕੀ ਹੁੰਦੀ ਆ ਕਿ ਜੇ ਤੁਸੀਂ ਇਸਲਾਮ ਧਰਮ ਕਬੂਲ ਕਰ ਲਵੋਗੇ ਤੇ ਤੁਹਾਨੂੰ ਸਾਰੇ ਐਸ਼ੋ ਆਰਾਮ ਮਿਲਣਗੇ। ਸੰਗਤ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਸਾਹਿਬਜ਼ਾਦੇ ਕਿਵੇਂ ਬਚਨ ਕਰਦੇ ਸੁਣੋ। ਸਤਿਗੁਰ ਕੇ ਲਾਡਲੇ ਨੇ ਦੀਆ ਜੇ ਜਵਾਬ, ਆਤੀ ਨਹੀਂ ਸ਼ਰਮ ਤੁਝਕੋ ਐ ਨਵਾਬ, ਦੁਨੀਆ ਕੇ ਪਿੱਛੇ ਕਿਉਂ ਕਰਤਾ ਹੈ ਦੀਨ ਕੋ ਖਰਾਬ, ਕਿਸ ਜਾਂ ਪੇ ਲਿਖਾ ਹੈ ਜ਼ੁਲਮ ਦਿਖਾ ਤੋ ਹਮੇਂ ਕਿਤਾਬ, ਉਹ ਕਿਤਾਬ ਦੱਸ ਕਿੱਥੇ, ਹਦੀਸ ਚ ਲਿਖਿਆ, ਕੁਰਾਨ ਚ ਲਿਖਿਆ, ਕਿੱਥੇ ਲਿਖਿਆ ਕਿ ਜ਼ੁਲਮ ਕਰਨਾ ਬੱਚਿਆਂ ਤੇ ਜਾਇਜ਼ ਹੈ। ਤਾਲੀਮ ਜ਼ੋਰ ਕੀ ਕਹੀਂ ਕੁਰਾਨ ਮੇ ਨਹੀਂ, ਖੂਬੀ ਤੁਮਾਰੇ ਸ਼ਾਹ ਕੇ ਮਾਨ ਮੇ ਨਹੀਂ, ਨਾ ਕੁਰਾਨ ਕਹਿੰਦੀ ਹੈ, ਨਾ ਹਦੀਸ ਕਹਿੰਦੀ ਹੈ, ਨਾ ਮੁਹੰਮਦ ਸਾਹਿਬ ਕਹਿੰਦੇ ਆ ਕਿ ਬੱਚਿਆਂ ਤੇ ਜ਼ੁਲਮ ਕੀਤਾ ਜਾ ਸਕਦਾ। ਸੰਗਤ ਜੀ, ਹਸਨ ਤੇ ਹੁਸੈਨ ਦੋ ਬੱਚੇ ਹੋਏ, ਮੁਹੰਮਦ ਸਾਹਿਬ ਦੇ ਦੋਤਰੇ ਸਨ, ਹਜ਼ਰਤ ਅਲੀ ਦੇ ਪੁੱਤਰ ਸਨ। ਜਜ਼ੀਦ ਨੇ ਕਰਬਲਾ ਦੇ ਰੇਗਿਸਤਾਨ ਵਿੱਚ ਉਹਨਾਂ ਨੂੰ ਤੜਫਾ ਤੜਫਾ ਕੇ ਮਾਰ ਦਿੱਤਾ। ਉਹ ਤੋਂ ਬਾਅਦ ਅਹਿਲੇ ਇਸਲਾਮ ਨੇ ਫੈਸਲਾ ਕੀਤਾ ਕਿ ਬੱਚਿਆਂ ਤੇ ਜ਼ੁਲਮ ਨਹੀਂ ਕੀਤਾ ਜਾਵੇਗਾ। ਸਾਧ ਸੰਗਤ, ਜਦੋਂ ਸਾਹਿਬਜ਼ਾਦੇ ਚੜ੍ਹਦੀ ਕਲਾ ਨਾਲ ਜਵਾਬ ਦਿੰਦੇ ਆ ਕਿ ਨਾਜ਼ਮ ਕੀ ਬਾਤ ਬਾਤ ਕੇ ਰੁਕਣੇ ਲੱਗੀ ਜ਼ਬਾਨ, ਵਜ਼ੀਰ ਖਾਂ ਦੀ ਜ਼ਬਾਨ ਰੁਕਣ ਲੱਗ ਪਈ ਆ, ਏਡੀ ਚੜ੍ਹਦੀ ਕਲਾ ਨਾਲ ਸਾਹਿਬਜ਼ਾਦੇ ਜਵਾਬ ਦਿੰਦੇ।
ਨਾਜ਼ਮ ਕੀ ਬਾਤ ਬਾਤ ਪੇ ਰੁਕਣੇ ਲਗੀ ਜ਼ਬਾਨ, ਖੁਦ ਕੋ ਸੰਭਾਲ ਕੇ ਕਹਿਣੇ ਲਗਾ ਕਿ ਹਾਂ। ਖੁਦ ਨੂੰ ਸੰਭਾਲਦਿਆਂ ਹੋਇਆਂ ਕਹਿੰਦਾ ਵਜ਼ੀਰ ਖਾਂ, ਖਾਹ ਹੋ ਮੌਤ ਕੇ ਜਾਂ ਚਾਹੀਏ ਤੁਮੇ ਅੰਮਾ, ਮੈਨੂੰ ਦੱਸੋ ਤੁਹਾਨੂੰ ਮੌਤ ਚਾਹੀਦੀ ਹੈ ਕਿ ਮਾਤਾ ਗੁਜਰ ਕੌਰ ਜੀ ਚਾਹੀਦੇ ਆ। ਖੁਦ ਕੋ ਸੰਭਾਲ ਕੇ ਕਹਿਣੇ ਲਗਾ ਕਿ ਹਾਂ, ਖਾਹ ਹੋ ਮੌਤ ਕੇ ਜਾਂ ਚਾਹੀਏ ਤੁਮੇ ਅੰਮਾ, ਸਾਫ ਸਾਫ ਬਤਾਓ ਐ ਆਲੀ ਖਾਨਦਾਨ, ਇਸ ਦਮ ਕਰੋ ਕਬੂਲ ਅਗਰ ਸ਼ਾਹ ਕੇ ਦੀਨ ਕੋ, ਫਿਰ ਆਸਮਾਨ ਬਣਾ ਦੂੰ ਤੁਹਾਰੀ ਜ਼ਮੀਨ ਕੋ, ਜੇ ਤੁਸੀਂ ਸਲਾਮ ਨੂੰ ਕਬੂਲ ਕਰ ਲਵੋ ਫਿਰ ਤੁਹਾਨੂੰ ਮਨ ਭਾਉਂਦੇ ਪਦਾਰਥ ਮਿਲਣਗੇ। ਸੰਗਤ ਜੀ, ਸਤਿਗੁਰ ਦੇ ਸਾਹਿਬਜ਼ਾਦਿਆਂ ਨੇ ਚੜ੍ਹਦੀ ਕਲਾ ਨਾਲ ਜਵਾਬ ਦਿੱਤੇ, ਤੇ ਜਿਹੜਾ ਜਵਾਬ ਸੁਣਿਆ ਸਾਹਿਬਜ਼ਾਦਿਆਂ ਦਾ ਉਹ ਅੱਜ ਤੱਕ ਸਮੁੱਚਾ ਸੰਸਾਰ ਸੁਣ ਰਿਹਾ। ਸਾਹਿਬਜ਼ਾਦਿਆਂ ਨੇ ਕਿਹਾ, ਸੁਣੋ ਪਾਪੀਓ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਜੇ ਤੁਸੀਂ ਸੱਚ ਨੂੰ ਮਿਟਾਉਣ ਦਾ ਯਤਨ ਕੀਤਾ, ਸੱਚ ਨੇ ਨਹੀਂ ਮਿਟਣਾ। ਹਾਂ ਵਜ਼ੀਰ ਖਾਂ ਪਾਪੀ, ਤੂੰ ਮਿਟ ਜਾਏਗਾ। ਸੰਗਤ ਜੀ, ਅੱਜ ਉਹ ਬਚਨ ਸੱਚ ਨੇ, ਆਪਾਂ ਰੋਜ਼ ਪੜ੍ਹਦੇ ਹਾਂ, ਸੱਚ ਨੇ ਨਹੀਂ ਮਿਟਣਾ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ। ਅੱਜ ਸੱਚ ਦੇ ਉਸ ਅਸਥਾਨ ਤੇ ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ, ਨਿਸ਼ਾਨ ਸਾਹਿਬ ਝੁੱਲ ਰਹੇ ਨੇ, ਅੱਜ ਆਪਣੇ ਵਰਗੇ ਆਪਣੇ ਵੀਰਾਂ ਭਰਾਵਾਂ ਦੇ ਬਾਬਾ ਫਤਿਹ ਸਿੰਘ, ਕਿਉਂਕਿ ਸਾਡੇ ਵੀਰ ਲੱਗਦੇ ਆ, ਸਾਡਾ ਪਿਤਾ ਜੀ ਗੁਰੂ ਗੋਬਿੰਦ ਸਿੰਘ ਹੋਇਆ ਨਾ ਜੀ, ਬਾਬਾ ਜ਼ੋਰਾਵਰ ਸਿੰਘ ਸਾਡੇ ਵੀਰ ਲੱਗਦੇ ਆ, ਅਸੀਂ ਆਪਣੇ ਵੀਰਾਂ ਦੇ ਅਸਥਾਨ ਤੇ ਅੱਜ ਪਹੁੰਚਦੇ ਆ। ਇੱਕ ਨਹੀਂ, ਦੋ ਨਹੀਂ, ਹਜ਼ਾਰਾਂ ਖਾਲਸੇ ਪਹੁੰਚਦੇ ਆ ਤੇ ਦੱਸਦੇ ਆ ਕਿ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਤੁਹਾਡੇ ਭਰਾ ਆਏ ਤੁਹਾਨੂੰ ਮਿਲਣ ਲਈ। ਜਿਹਨੇ ਪਾਪੀ ਨੇ ਜ਼ੁਲਮ ਕੀਤਾ ਸੀ ਉਹਦਾ ਨਾਮ ਨਿਸ਼ਾਨ ਨਹੀਂ ਲੱਭਦਾ। ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਅਕਾਲ ਸ਼ਹਿਣ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਣਾ ਸੁਣ ਲਓ ਜਰਾ ਦਿਲ ਕੇ ਕਾਨ ਸੇ, ਹਮ ਕਹਿ ਰਹੇ ਹਾਂ ਤੁਮਕੋ ਖੁਦਾ ਕੀ ਜਵਾਨ ਸੇ। ਸਾਹਿਬਜ਼ਾਦਿਆਂ ਨੇ ਕਿਹਾ, ਪਰ ਵਜ਼ੀਰ ਖਾਨ ਪਾਪੀ ਸੁੱਚਾ ਆਨੰਦ ਨਹੀਂ ਮੰਨਿਆ। ਉਸ ਸਮੇਂ ਮਲੇਰਕੋਟਲੇ ਦਾ ਨਵਾਬ ਅੱਜ ਦੇ ਦਿਹਾੜੇ ਸ਼ੇਰ ਮੁਹੰਮਦ ਖਾਂ ਕਚਹਿਰੀ ਵਿੱਚ ਸੀ ਜੀ। ਉਹਨੂੰ ਕਿਹਾ ਕਿ ਤੁਹਾਡੇ ਪਿਤਾ ਨੂੰ, ਤੁਹਾਡੇ ਭਰਾਵਾਂ ਨੂੰ ਮਾਰ ਦਿੱਤਾ ਗਿਆ, ਹੁਣ ਬਦਲਾ ਲੈਣ ਦਾ ਸਮਾਂ ਜੇ, ਇਹਨਾਂ ਬੱਚਿਆਂ ਨੂੰ ਮਾਰ ਕੇ, ਸਾਹਿਬਜ਼ਾਦਿਆਂ ਨੂੰ ਮਾਰ ਕੇ ਬਦਲਾ ਲੈ ਲਵੋ। ਅੱਗੋਂ ਮਲੇਰਕੋਟਲੇ ਦਾ ਨਵਾਬ ਕਹਿੰਦਾ, ਬਦਲਾ ਹੀ ਲੈਣਾ ਹੋਊਗਾ ਤੋ ਹਮ ਲੇਂਗੇ ਬਾਪ ਸੇ, ਮਹਿਫੂਜ਼ ਰੱਖੇ ਖੁਦਾ ਹਮਕੋ ਐਸੇ ਪਾਪ ਸੇ। ਖੁਦਾਵੰਦ ਤਾਲਾ, ਅੱਲਾ ਤਾਲਾ ਸਾਨੂੰ ਇਸ ਪਾਪ ਤੋਂ ਬਚਾ ਕੇ ਰੱਖੇ, ਇਹ ਪਾਪ ਨਹੀਂ ਕਰ ਸਕਦਾ, ਮੈਂ ਨਹੀਂ ਕਰ ਸਕਦਾ। ਹਾ ਦਾ ਨਾਰਾ ਮਾਰਿਆ, ਬਾਹਰ ਚਲਾ ਗਿਆ। ਸੰਗਤ ਜੀ, ਫਤਵਾ ਲਾਇਆ ਗਿਆ ਕਾਜ਼ੀ ਵੱਲੋਂ ਕਿ ਇਹ ਹਕੂਮਤ ਦੇ ਬਾਗੀ, ਅੱਜ ਦੇ ਦਿਨ ਇਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਮਾਰ ਦਿੱਤਾ ਜਾਵੇ, ਸ਼ਹੀਦ ਕਰ ਦਿੱਤਾ ਜਾਵੇ। ਸਾਹਿਬਜ਼ਾਦੇ ਆਏ ਅੱਜ ਦੀ ਰਾਤ ਨੂੰ ਮਾਤਾ ਜੀ ਕੋਲ। ਮਾਤਾ ਜੀ ਪੁੱਛਦੇ, ਬੇਟਾ ਕਚਹਿਰੀ ਵਿੱਚ ਕੀ ਹੋਇਆ? ਸਾਰਾ ਦ੍ਰਿਸ਼ ਦੱਸ ਦਿੱਤਾ ਕਿ ਮਾਤਾ ਜੀ, ਵਜ਼ੀਰ ਖਾਂ ਨੇ ਆਹ ਬਚਨ ਕਹਿ, ਸੁੱਚਾਨੰਦ ਨੇ ਆਹ ਕਹਿ, ਮਲੇਰਕੋਟਲੇ ਦੇ ਨਵਾਬ ਨੇ ਹਾ ਦਾ ਨਾਰਾ ਮਾਰਿਆ, ਕਹਿੰਦਾ ਬਦਲਾ ਹੀ ਲੈਣਾ ਹੋਊਗਾ ਤੋ ਹਮ ਲੇਂਗੇ ਵਾਪਸੇ, ਮਹਿਫੂਜ਼ ਰੱਖੇ ਖੁਦਾ ਹਮਕੋ ਆਸੇ ਪਾਪ ਸੇ, ਮੈਂ ਇਹੋ ਜਿਹਾ ਪਾਪ ਨਹੀਂ ਕਰਨਾ। ਸੰਗਤ ਜੀ, ਸਾਰੀ ਰਾਤ ਗੁਰੂ ਕੀ ਮਾਂ ਸਾਹਿਬਜ਼ਾਦਿਆਂ ਦੀ ਦਾਦੀ ਮਾਤਾ ਗੁਜਰੀ ਜੀ ਆਪਣੇ ਲਾਲਾ ਨੂੰ, ਸਾਹਿਬਜ਼ਾਦਿਆਂ ਦੀਆਂ ਸਾਖੀਆਂ, ਆਪਣੇ ਗੁਰੂ ਅਰਜਨ ਦੇ ਮਹਾਰਾਜ ਦੀਆਂ, ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸਾਖੀਆਂ ਸੁਣਾਉਂਦੀ ਰਹੀ। ਅਗਲਾ ਦਿਨ ਚੜ੍ਹਿਆ, ਪਤਾ ਹੈ ਅੱਜ ਸਾਹਿਬਜ਼ਾਦਿਆਂ ਨੇ ਨਹੀਂ ਆਉਣਾ। ਮਾਂ ਗੁਜਰੀ ਕਹਿੰਦੀ ਹੈ, ਬੇਟਾ ਜਾਣੇ ਸੇ ਪਹਿਲੇ ਆਓ, ਗਲੇ ਸੇ ਲਗਾ ਤੋਂ ਲੂੰ, ਆਓ ਬੇਟਾ ਮੈਂ ਤੁਹਾਨੂੰ ਘੁੱਟ ਕੇ ਪਿਆਰ ਕਰ ਲਵਾਂ,
ਮਾਂ ਨੂੰ ਪਤਾ ਹੈ ਅੱਜ ਬਾਬਾ ਜ਼ੋਰਾਵਰ ਸਿੰਘ ਨੇ ਬਾਬਾ ਫਤਿਹ ਸਿੰਘ ਨੇ ਮੁੜ ਕੇ ਨਹੀਂ ਆਉਣਾ। ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਕਿਸੋ ਕੋ ਕੰਗੀ ਕਰ ਦੂੰ ਜਰਾ ਮੂੰਹ ਦਲਾ ਤੋ ਲੂੰ। ਆ ਬੇਟਾ ਜ਼ੋਰਾਵਰ ਸਿੰਘ, ਫਤਿਹ ਸਿੰਘ ਮੈਂ ਤੁਹਾਡੇ ਕੇਸਾਂ ਨੂੰ ਸਵਾਰ ਦੇਵਾਂ, ਕੰਗੀ ਕਰ ਦੇਵਾਂ। ਭੈਣੋ ਮੈਂ ਬੇਨਤੀ ਕਰਾਂਗਾ ਅੱਜ ਆਪ ਜੀ ਦੇ ਚਰਨਾਂ ਵਿੱਚ ਜੋ ਮਾਤਾ ਗੁਜਰੀ ਜੀ ਨੇ ਆਪਣੀ ਜ਼ਿੰਮੇਵਾਰੀ ਸੰਭਾਲੀ ਸੀ, ਬੱਚਿਆਂ ਨੂੰ ਤਿਆਰ ਕੀਤਾ, ਕੇਸਾਂ ਨੂੰ ਕੰਘਾ ਕੀਤਾ, ਅੱਜ ਇਹ ਤੁਹਾਡੀ ਜ਼ਿੰਮੇਵਾਰੀ ਜੇ ਜੀ। ਅੱਜ ਸਾਹਿਬਜ਼ਾਦਿਆਂ ਨੂੰ ਜਦੋਂ ਦੇਖਦੇ ਆ ਛੋਟੇ ਛੋਟੇ ਬੱਚਿਆਂ ਨੇ, ਕਈਆਂ ਨੇ ਕੇਸ ਕਟਾਏ ਹੁੰਦੇ ਨੇ, ਉਹ ਬੱਚਾ ਹੁਣ ਖੁਦ ਚੱਲ ਕੇ ਤੇ ਉੱਥੇ ਨਹੀਂ ਨਾ ਗਿਆ। ਜਿਹੜੀ ਜ਼ਿੰਮੇਵਾਰੀ ਮਾਤਾ ਗੁਜਰੀ ਜੀ ਨੇ ਨਿਭਾਈ ਹੈ, ਹੁਣ ਤੁਹਾਡਾ ਨਿਭਾਉਣ ਦਾ ਸਮਾਂ। ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਕੇਸੋ ਕੋ ਕੰਗੀ ਕਰ ਦੂੰ ਜਰਾ ਮੂੰਹ ਦਲਾ ਤੋ ਲੂੰ। ਪਿਆਰੇ ਸਰੋ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ, ਮਰਨੇ ਸੇ ਪਹਿਲੇ ਤੁਮਕੋ ਦੁਲਹਾ ਬਣਾ ਤੋ ਲੂੰ। ਮੈਨੂੰ ਪਤਾ ਤੁਸੀਂ ਨਹੀਂ ਆਉਣਾ ਵਾਪਸ, ਆਓ ਮੈਂ ਤੁਹਾਡੇ ਸਿਰਾਂ ਤੇ ਕਲਗੀ ਸਜਾਵਾਂ। ਮਾਤਾ ਜੀ ਨੇ ਸਿਰਾਂ ਤੇ ਕਲਗੀ ਸਜਾਈ, ਦਸਤਾਰ ਸਜਾਈ, ਜੂੜੇ ਕੀਤੇ, ਸੋਹਣਾ ਤਿਆਰ ਕਰਕੇ ਸਾਹਿਬਜ਼ਾਦਿਆਂ ਨੂੰ ਭੇਜਿਆ। ਤੇ ਜਦੋਂ ਸਾਹਿਬਜ਼ਾਦੇ ਤੁਰਨ ਲੱਗੇ ਆ ਜੀ, ਆਖਰੀ ਵਾਰ ਮਾਂ ਨੂੰ ਮਿਲਣ ਤੋਂ ਪਹਿਲਾਂ ਗਿਆਨੀ ਸੋਹਣ ਸਿੰਘ ਸੀਤਲ ਲਿਖਦੇ ਪੰਥ ਦੇ ਨਾਮਵਰ ਢਾਡੀ ਕਿ ਜਦੋਂ ਸਾਹਿਬਜ਼ਾਦੇ ਤੁਰਦੇ ਆ, ਤੁਰ ਪਏ ਦੋਨੋਂ ਲਾਡਲੇ ਜਦ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ, ਮਾਤਾ ਜੀ ਦੇ ਚਰਨਾਂ ਨੂੰ ਹੱਥ ਲਾਇਆ, ਤੁਰ ਪਏ ਨੇ ਕਚਹਿਰੀ ਵੱਲ ਨੂੰ। ਤੁਰ ਪਏ ਦੋਨੋਂ ਲਾਡਲੇ ਜਦ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ, ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਮਾਂ ਉਡੀਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ। ਬੂਹੇ ਵਿੱਚੋਂ ਪਰਤ ਕੇ ਕਹਿੰਦੇ, ਮਾਤਾ ਜੀ ਅਸੀਂ ਤੁਹਾਡੀ ਇੰਤਜ਼ਾਰ ਕਰਾਂਗੇ ਸੱਚਖੰਡ ਵਿੱਚ ਜਾ ਕੇ, ਮਾਂ ਉਡੀਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ, ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਰੁੱਸ ਨਾ ਜਾਈਏ ਅੰਮੀਏ, ਥੱਕ ਨਾ ਜਾਈਏ ਅੰਮੀਏ, ਅਸੀਂ ਔਸੀਆਂ ਪਾ ਕੇ। ਮਾਤਾ ਜੀ ਅਸੀਂ ਕਿਤੇ ਥੱਕ ਨਾ ਜਾਈਏ, ਤੁਸੀਂ ਜਲਦੀ ਆਇਓ, ਥੱਕ ਨਾ ਜਾਈਏ ਅੰਮੀਏ, ਅਸੀਂ ਔਸੀਆਂ ਪਾ ਕੇ, ਸਾਡਾ ਜੀ ਨਹੀਂ ਲੱਗਣਾ ਮਾਂ ਛੇਤੀ ਆਉਣਾ, ਨਹੀਂ ਤਾਂ ਰੁਸਬੂ ਫਤਿਹ ਸਿੰਘ ਤੇਰਾ ਜੀ ਪਰਚਾਉਣਾ, ਤੇਰੇ ਬਾਜੋਂ ਲੋਰੀਆਂ ਦੇ ਕਿੰਨ ਸਵਾਉਣਾ, ਮਾਵਾਂ ਬਾਜੋਂ ਨਾ ਪਾਉਂਦਾ। ਮਾਤਾ ਜੀ ਤੁਹਾਡੇ ਬਗੈਰ ਤੇ ਸਾਨੂੰ ਸੱਚਖੰਡ ਵੀ ਚੰਗਾ ਨਹੀਂ ਲੱਗਣਾ। ਸਾਹਿਬਜ਼ਾਦੇ ਤੁਰ ਪੈਂਦੇ ਆ ਜੀ ਵਜ਼ੀਰ ਖਾਂ ਦੀ ਕਚਹਿਰੀ ਵਿੱਚ। ਹੁਣ ਸੰਗਤ ਜੀ ਇੱਟਾਂ ਮੰਗਾਈਆਂ ਜਾਂਦੀਆਂ, ਚੂਨਾ ਮੰਗਾਇਆ ਜਾਂਦਾ, ਇੱਟਾਂ ਦੀ ਕੰਧ ਚਿਰਨੀ ਸ਼ੁਰੂ ਹੋ ਗਈ ਹੈ। ਦੋਨੋਂ ਸਾਹਿਬਜ਼ਾਦਿਆਂ ਨੂੰ ਵਿੱਚ ਖਿਲਾਰ ਦਿੱਤਾ ਗਿਆ। ਮੈਂ ਸਾਰਾ ਇਤਿਹਾਸ ਨੂੰ ਸੰਖੇਪ ਕਰਦਿਆਂ ਬੇਨਤੀ ਕਰਾਂ ਕਿ ਜਦੋਂ ਇੱਟਾਂ ਦੀ ਘੁੱਟ ਨੇ ਸਾਹਿਬਜ਼ਾਦਿਆਂ ਨੂੰ ਨੱਪਿਆ, ਸਾਹਿਬਜ਼ਾਦਿਆਂ ਦਾ ਖੂਨ ਗਰਦਿਸ਼ ਕਰਨੋਂ ਰੁਕ ਗਿਆ। ਦੀਵਾਰ ਕੀ ਦਬਾਓ ਸੇ ਜਬ ਹਬਸ ਦਮ ਹੁਆ, ਦੌਰਾਨੇ ਖੂਨ ਰੁਕਣੇ ਲਗਾ ਸਾਹਸ ਕੰਮ ਹੁਆ। ਸਾਹਿਬਜ਼ਾਦਿਆਂ ਨੂੰ ਸਾਹ ਲੈਣਾ ਔਖਾ ਹੋ ਗਿਆ, ਖਿੱਚ ਖਿੱਚ ਕੇ ਸਾਹ ਲੈਂਦੇ ਆ, ਕਿਉਂਕਿ ਸੰਗਤ ਜੀ ਸਾਡੇ ਸਰੀਰ ਵਿੱਚ ਖੂਨ ਗਰਦਿਸ਼ ਕਰਦਾ ਤੇ ਸਾਡੇ ਸਵਾਸ ਚੱਲਦੇ ਆ। ਜਦੋਂ ਇੱਟਾਂ ਨੇ ਘੁੱਟਿਆ ਤੇ ਸਾਹਿਬਜ਼ਾਦਿਆਂ ਨੂੰ ਸਾਹ ਲੈਣਾ ਔਖਾ ਹੋ ਗਿਆ। ਦੀਵਾਰ ਕੀ ਦਬਾਓ ਸੇ ਜਬ ਹਬਸ ਦਮ ਹੁਆ, ਦੌਰਾਨੇ ਖੂਨ ਰੁਕਣੇ ਲਗਾ ਸਾਸ ਕੰਮ ਹੁਆ, ਫੁਰਮਾਏ ਹਮ ਪਰ ਬਜ਼ਹਾਰ ਸਿਤਮ ਹੁਆ, ਬਾਤਨ ਮੇਂ ਪੰਥ ਪਰ ਖੁਦਾ ਕਾ ਕਰਮ ਹੁਆ, ਸਦ ਸਾਲ ਔਰ ਜੀ ਕਰ ਪੀ ਮਰਨਾ ਜ਼ਰੂਰ ਥਾ, ਸਰ ਕੌਮ ਸੇ ਬਚਾਨਾ ਕਿ ਜੇ ਗੈਰਤ ਸੇ ਦੂਰ ਥਾ। ਸਾਹਿਬਜ਼ਾਦੇ ਕਹਿੰਦੇ ਜੇ ਸੌ ਸਾਲ ਵੀ ਜੀ ਲੈਂਦੇ ਫਿਰ ਵੀ ਮਰ ਜਾਣਾ ਸੀ, ਪਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਇਹ ਨਹੀਂ ਸਿਖਾਇਆ, ਸਾਨੂੰ ਅਣਖ ਨਾਲ ਜਿਉਣਾ ਸਿਖਾਇਆ। ਸਵੈਮਾਨ ਨਾਲ ਜਿਉਣਾ ਸਿਖਾਇਆ। ਸੰਗਤ ਜੀ ਉਹ ਇੱਟਾਂ ਚਿੰਦੀਆਂ ਗਈਆਂ, ਮੂੰਹ ਤੱਕ ਆ ਗਈਆਂ। ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਉਹਨਾਂ ਦੇ ਨੱਕ ਨੂੰ ਢੱਕ ਲਿਆ, ਅੱਖਾਂ ਨੂੰ ਢੱਕ ਲਿਆ, ਸਿਰ ਨੂੰ ਢੱਕ ਲਿਆ। ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਆ। ਕੱਲ ਨੂੰ ਉਹ ਸ਼ਹੀਦੀ ਪ੍ਰਸੰਗ ਆਪ ਜੀ ਸਾਰਾ ਸਰਵਣ ਕਰੋਗੇ। ਮੈਂ ਅੰਤ ਵਿੱਚ ਇੱਕ ਬੇਨਤੀ ਕਰਕੇ ਸਮਾਪਤੀ ਕਰਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੰਗਤ ਜੀ ਇਸ ਗੱਲ ਦਾ ਪਤਾ ਲੱਗਦਾ ਰਾਏਕੋਟ। ਕਿਹੜੀ ਜਗ੍ਹਾ ਜੀ? ਰਾਏਕੋਟ, ਰਾਏ ਕੱਲੇ ਕੋਲ। ਜਦੋਂ ਕਹਿੰਦੇ ਸੱਚੇ ਪਾਤਸ਼ਾਹ ਕਿ ਕਿਸੇ ਸਿਆਣੇ ਬੰਦੇ ਨੂੰ ਭੇਜ, ਉਹ ਪਤਾ ਲਵੇ ਕਿ ਮਾਤਾ ਜੀ ਨਾਲ ਬੱਚਿਆਂ ਨਾਲ ਕੀ ਬਤੀਤ ਹੋਈ ਆ। ਨੂਰੇ ਨੂੰ ਭੇਜਿਆ ਜਾਂਦਾ, ਨੂਰਾ ਖਬਰ ਲੈ ਕੇ ਆਉਂਦਾ, ਬੋਲਣਾ ਚਾਹੁੰਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਣਾਉਣ ਲਈ, ਪਰ ਬੋਲਿਆ ਨਹੀਂ ਜਾਂਦਾ। ਮੈਂ ਜਿਹੜੀ ਤੁਹਾਨੂੰ ਬੇਨਤੀ ਕੀਤੀ ਆ ਨਾ ਜੀ ਕਿ ਆ ਬੱਚਿਆਂ ਨੂੰ ਕਿਤਾਬ ਪੜ੍ਹਾਓ, ਇੱਕ ਖੱਤ ਭਾਈ ਤਾਰੂ ਸਿੰਘ ਦੇ ਵਾਰਸ ਦੇ ਨਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛਾਪਦੀ ਆ, ਫਰੀ ਵੰਡਦੀ ਆ, ਪੈਸਾ ਕੋਈ ਨਹੀਂ ਲੈਂਦੀ, ਕਿ ਪਤਾ ਲੱਗੇ ਸਾਡੇ ਇਤਿਹਾਸ ਕਿੱਡਾ ਨਿਰਮੋਲ ਆ। ਉਹ ਸੰਗਤ ਜੀ ਉਹਦੇ ਚ ਲਿਖਿਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੁੱਛਦੇ ਆ ਕਿ ਨੂਰੇ ਦੱਸ ਕੀ ਹੋਇਆ, ਤੇ ਅੱਗੋਂ ਨੂਰਾ ਬੋਲਣਾ ਚਾਹੁੰਦਾ ਪਰ ਬੋਲਿਆ ਨਹੀਂ ਜਾਂਦਾ। ਗੁਰੂ ਗੋਬਿੰਦ ਸਿੰਘ ਜੀ ਕੋਲ ਆਉਂਦੇ ਨੂਰੇ ਦੇ, ਤੇ ਇਸ ਤਰ੍ਹਾਂ ਹੱਥ ਰੱਖ ਕੇ ਕਹਿੰਦੇ ਹੁਣ ਬੋਲ। ਫਿਰ ਨੂਰਾ ਬੋਲਦਾ ਜੀ, ਕਹਿੰਦਾ ਸਰਹੰਦ ਚੋਂ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ। ਸਤਿਗੁਰੂ ਜੀ ਆ ਸੁਨੇਹਾ ਆਇਆ ਜੀ, ਸਾਹਿਬਜ਼ਾਦੇ ਸ਼ਹੀਦ ਹੋ ਗਏ ਆ। ਸਰਹੰਦ ਚੋਂ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ, ਦੋਵੇਂ ਸ਼ਹੀਦ ਹੋ ਗਏ, ਨੌ ਨਿਹਾਲ ਟੁਰ ਗਏ। ਸੂਬੇ ਨੇ ਕੰਧਾਂ ਅੰਦਰ ਨਪੀੜ ਦਿੱਤੇ, ਦੋਵੇਂ ਲਾਲ ਇੱਟਾਂ ਦੇ ਵਿੱਚ ਪੀੜ ਦਿੱਤੇ। ਸੂਬਾ ਵਜ਼ੀਰ ਖਾਂ ਪਾਪੀ ਨੇ ਦੋਨਾਂ ਸਾਹਿਬਜ਼ਾਦਿਆਂ ਨੂੰ ਇੱਟਾਂ ਵਿੱਚ ਚਿੰਨ ਕੇ ਸ਼ਹੀਦ ਕੀਤਾ ਹੈ। ਸੂਬੇ ਨੇ ਇੱਟਾਂ ਅੰਦਰ ਪੀੜ ਦਿੱਤੇ। ਇਹ ਗੱਲ ਸੁਣ ਕੇ ਉਹ ਮੁਸਕਰਾ ਕੇ ਉੱਠਿਆ। ਉਸ ਬਾਦਸ਼ਾਹ ਨੇ ਨੂਰੇ ਦੇ ਕੋਲ ਆ ਕੇ ਪੁੱਛਿਆ, ਤੂੰ ਰੂਬਰੂ ਸੈਂ, ਉੱਥੋਂ ਕੋਈ ਗੱਲ ਨਾ ਲੁਕਾਈ ਤੇ ਸਾਫ ਸਾਫ ਦੱਸੀ, ਕੋਈ ਕਹਿਰ ਨਾ ਕਮਾਈ, ਮੈਨੂੰ ਦੱਸ ਕੋਈ ਹਿੰਜ ਤੇ ਨਾ ਕੇਰੀ, ਕੋਈ ਆਹਾ ਤੇ ਨਾ ਕੱਢੀ, ਮੇਰੇ ਲਾਲਾਂ ਕਿਧਰੇ ਉੱਚੀ ਕੋਈ ਸਾਹ ਤੇ ਨਾ ਕੱਢੀ, ਮੈਨੂੰ ਦੱਸ ਜਦੋਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਨੀਹਾਂ ਵਿੱਚ ਚਿਣਿਆ ਜਾ ਰਿਹਾ ਸੀ, ਬਾਬਾ ਜ਼ੋਰਾਵਰ ਸਿੰਘ ਉਦੋਂ ਹੋਕੇ ਤੇ ਨਹੀਂ ਸੀ ਲੈਂਦਾ, ਬਾਬਾ ਫਤਿਹ ਸਿੰਘ ਉਦੋਂ ਅਥਰੂ ਤੇ ਨਹੀਂ ਸੀ ਕੇਰਦਾ। ਜਦ ਤੇਸੀ ਨਾਲ ਲੱਗੀ ਸੱਟ ਸੀ ਕਰਾਰੀ, ਮੇਰੇ ਜ਼ੋਰਾਵਰ ਨੇ ਉੱਚੀ ਕੋਈ ਚੀਖ ਤੇ ਨਾ ਮਾਰੀ। ਜਦੋਂ ਤੇਸੀ ਨਾਲ ਸਾਹਿਬਜ਼ਾਦਿਆਂ ਦੀਆਂ ਚੱਪਣੀਆਂ ਭੰਨ ਰਹੇ ਸਨ, ਮੈਨੂੰ ਦੱਸ ਉਦੋਂ ਬਾਬਾ ਜ਼ੋਰਾਵਰ ਸਿੰਘ ਚੀਖਾਂ ਤੇ ਨਹੀਂ ਸੀ ਮਾਰਦਾ, ਬਾਬਾ ਫਤਿਹ ਸਿੰਘ ਹੋਕੇ ਤੇ ਨਹੀਂ ਸੀ ਲੈਂਦਾ। ਇਹ ਗੱਲ ਕਹਿਣ ਦਾ ਵੀ ਅੰਦਾਜ਼ ਵੱਖਰਾ ਸੀ, ਜੋ ਉਸਨੇ ਵਜਾਇਆ ਉਹ ਸਾਜ਼ ਵੱਖਰਾ ਸੀ। ਸਤਿਗੁਰੂ ਜੀ ਨੇ ਸਾਰਾ ਦ੍ਰਿਸ਼ ਸੁਣਿਆ। ਰਾਏਕੋਟ, ਸਤਿਗੁਰ ਦੇ ਹੱਥ ਵਿੱਚ ਤੀਰ ਹੈ, ਤੀਰ ਨਾਲ ਕਾਹੀ ਦਾ ਬੂਟਾ ਪੁੱਟਿਆ, ਤੇ ਪੁੱਟਣ ਤੋਂ ਬਾਅਦ ਸੰਗਤ ਜੀ ਜਿਹੜਾ ਪਿੱਛੇ ਸ਼ਬਦ ਆਪ ਜੀ ਵੇਖ ਰਹੇ ਹੋ, ਇਹ ਉਚਾਰਿਆ ਕਿ ਚਿਹਾਂ ਸ਼ੁੱਧ ਕੇ ਚੂੰ ਬਚਗਾਂ ਕੁਛ ਚਾਰ, ਕਿ ਬਾਕੀ ਬਿਮਾਦ ਅਸਤ ਪੇਚੀਦਾ ਮਾਰ। ਇਹ ਫਾਰਸੀ ਹੈ, ਸਾਨੂੰ ਸਮਝ ਨਹੀਂ ਆਉਂਦੀ। ਪੰਜਾਬੀ ਕਵੀਆਂ ਨੇ ਉਲੱਥਾ ਕੀਤਾ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਕੀ ਹੋਇਆ, ਮੇਰੇ ਚਾਰ ਪੁੱਤਰ ਮਰ ਗਏ ਨੇ, ਸ਼ਹੀਦ ਹੋ ਗਏ ਨੇ, ਇਹ ਖਾਲਸਾ ਮੇਰਾ ਆਪਣਾ ਪੁੱਤਰ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਸੰਗਤ ਜੀ ਇੱਥੇ ਸਮਾਪਤੀ ਹੈ, ਕਿਉਂਕਿ ਸਮੇਂ ਦੀ ਸੀਮਾ ਵਿੱਚ ਰਹਿਣਾ ਜ਼ਰੂਰੀ। ਕੱਲ ਨੂੰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਪੰਥ ਨੂੰ ਆਦੇਸ਼ ਕੀਤਾ ਕਿ 28 ਤਰੀਕ ਨੂੰ 10 ਵਜੇ ਜਿੱਥੇ ਵੀ ਕੋਈ ਖਾਲਸਾ ਪੰਥ ਬੈਠਾ, ਮੂਲ ਮੰਤਰ ਤੇ ਗੁਰਮੰਤਰ ਦਾ ਪਾਠ ਕਰੇ।
ਇਹ ਕੱਲ ਨੂੰ ਸਮੁੱਚੇ ਸੰਸਾਰ ਵਿੱਚ ਸੰਗਤ ਜੀ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਆਪਾਂ ਮੂਲ ਮੰਤਰ ਤੇ ਗੁਰਮੰਤਰ ਦਾ ਅਭਿਆਸ ਕਰਨਾ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਗੁਰੂ ਸਵਾਰਿਆਂ ਕੋਲੋਂ ਸਰਵਣ ਕਰੀਏ। ਸਮੁੱਚੀਆਂ ਸੰਗਤਾਂ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਰਾਮਦਾਸ ਜੀ ਦਾ ਕੋਟਾਨ ਕੋਟ ਧੰਨਵਾਦ। ਸ਼ੁਕਰ ਸ਼ੁਕਰ ਸ਼ੁਕਰ।
ਤੁਧ ਗੁਣ ਮੈਂ ਸਭ ਅਵਗਣਾ, ਇੱਕ ਨਾਨਕ ਕੀ ਅਰਦਾਸ ਜੀਓ, ਸਭ ਰਾਤੀ ਸੁਹਾਗਣੀ, ਮੈਂ ਡੁਹਾਗਣ ਕਾਈ ਰਾਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।